ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਨਾਲ ਹੀ ਆਪ ਜੀ ਰੋਜ਼ਾਨਾ ਹਜ਼ੂਰ ਦੇ ਚਰਨਾਂ ਵਿੱਚ ਬੈਠ ਕਰਕੇ ਸਾਹਿਬ ਦੀ ਇਲਾਹੀ ਬਾਣੀ ਦਾ ਕੀਰਤਨ ਔਰ ਸਤਿਗੁਰੂ ਜੀ ਦੀ ਬਖਸ਼ੀ ਹੋਈ ਸੂਝ ਅਨੁਸਾਰ ਸਤਿਗੁਰੂ ਪਰਮੇਸ਼ਵਰ ਸਵਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰਦੇ ਹੋ ਪਹਿਲੀ ਪੌੜੀ ਦੀ ਵਿਚਾਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੱਲ੍ਹ ਆਪਾਂ ਨੇ ਸੰਪੂਰਨ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅੰਦਰ ਮਨੁੱਖੀ ਅੰਤ ਸ਼ਹਿ ਕਰਨ ਨੂੰ ਜਾਂ ਮਨੁੱਖ ਨੂੰ ਆਪਣਾ ਅੰਦਰ ਸਚਿਆਰ ਕਰਨ ਦੀ ਵਿਧ ਦੱਸੀ ਪਰ ਉਹਨਾਂ ਕਰਮ ਕਾਂਡਾਂ ਤੋਂ ਸਤਿਗੁਰੂ ਨੇ ਵਰਜਨਾ ਵੀ ਕੀਤਾ ਅਸਲੀਅਤ ਵੀ ਸਮਝਾ ਦਿੱਤੀ ਹੈ ਸੱਜਣਾ ਜਿਵੇਂ ਆਪਾਂ ਵਾਚ ਚੁੱਕੇ ਹਾਂ ਤਨ ਦੀ ਸਰੀਰ ਦੀ ਸੁਚਮਤਾ ਨਾਲ ਕਦੀ ਅੰਦਰ ਸਵੱਛ ਨਹੀਂ ਹੁੰਦਾ ਦੁਨੀਆਂ ਭਰ ਦੀ ਦੌਲਤ ਆਪਣੇ ਘਰ ਵਿੱਚ ਇਕੱਠੀ ਕਰਕੇ ਕਦੀ ਮਨ ਤ੍ਰਿਪਤ ਨਹੀਂ ਹੁੰਦਾ ਪਿਆਰਿਆ ਹਜ਼ਾਰਾਂ ਸਿਆਣਪਾਂ ਕੋਲ ਹੋਣ ਤਾਂ ਕੋਈ ਵੀ ਸਿਆਣਪ ਕੋਈ ਚਤੁਰਾਈ ਕੋਈ ਅਕਲ ਕੰਮ ਨਹੀਂ ਦਿੰਦੀ ਤੇ ਜੇ ਕੇਵਲ ਤੂੰ ਰਸਨਾ ਨਾਲ ਚੁੱਪ ਕਰ ਜਾਏ ਪਰ ਮਨ ਦੇ ਫੁਰਲੇ ਉਸੇ ਤਰ੍ਹਾਂ ਹੀ ਅੰਦਰ ਉੱਠਦੇ ਰਹਿਣ ਤੇ ਰਸਨਾ ਦੀ ਚੁੱਪ ਜਿਹੜੀ ਏ ਪਿਆਰਿਆ, ਇਸ ਕੇਵਲ ਚੁੱਪ ਨੇ ਤੇਰੇ ਅੰਦਰ ਨੂੰ ਟਿਕਾਓ ਨਹੀਂ ਉਦੇਗਾ, ਮਨ ਨੂੰ ਵੀ ਟਿਕਾਣਾ ਪਏਗਾ। ਤੇ ਫਿਰ ਪੁੱਛਿਆ ਸੀ, ਹਜ਼ੂਰ ਕਿਰਪਾ ਕਰਕੇ ਜਣਾ ਦਿਓ, ਆਪ ਜੀ ਦੇ ਦਰ ਤੇ ਜਗਿਆਸੂ ਆਏ ਨੇ, ਜੇ ਇਹਨਾਂ ਤਰੀਕਿਆਂ ਨੂੰ ਅੰਦਰ ਸਚਿਆਰ ਨਹੀਂ ਹੁੰਦਾ ਤੇ ਫਿਰ ਕਿਹੜਾ ਤਰੀਕਾ, ਕਿਹੜੀ ਜੁਗਤ ਤੇ ਕਿਹੜਾ ਵਸੀਲਾ, ਕਿਹੜਾ ਢੰਗ ਏ ਜਿਹਦੇ ਨਾਲ ਅੰਦਰ ਸਚਿਆਰ ਹੋ ਜਾਏ। ਅਸੀਂ ਕੂੜ ਦੇ ਪਰਦੇ ਨੂੰ ਤੋੜ ਕੇ, ਹਉਮੈ ਦੀ ਦੀਵਾਰ ਨੂੰ ਢਾ ਕੇ ਉਸ ਸਚਿਆਰ ਦੇ ਚਰਨਾਂ ਵਿੱਚ ਲੀਨ ਹੋ ਸਕੀਏ। ਤੇ ਸਤਿਗੁਰੂ ਨੇ ਇੱਕੋ ਹੀ ਬਚਨ ਕਿਹਾ ਸੀ, ਪਿਆਰਿਆ ਉਹਦੀ ਰਜ਼ਾ ਨੂੰ, ਉਹਦੇ ਹੁਕਮ ਨੂੰ, ਉਹਦੇ ਭਾਣੇ ਨੂੰ ਸਤ ਕਰਕੇ ਮੰਨ ਲਵੇ ਤੇ ਜੋ ਕੁਝ ਮਾਲਕ ਕਹਿੰਦਾ ਹੈ ਉਹਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਬਤੀਤ ਕਰੀ ਜਾ। ਤੇ ਹੁਕਮ ਮੰਨਣ ਵਾਲਾ ਨਾਮ ਜਪੇਗਾ, ਕਿਉਂਕਿ ਨਾਮ ਤੋਂ ਬਿਨਾਂ ਹੁਕਮ ਮੰਨਿਆ ਨਹੀਂ ਜਾਣਾ। ਜਿਉਂ ਜਿਉਂ ਨਾਮ ਜਪ ਜਪ ਕੇ ਹੁਕਮ ਵਿੱਚ, ਰਜ਼ਾ ਵਿੱਚ, ਉਹਦੇ ਭਾਣੇ ਵਿੱਚ, ਉਸ ਮਾਲਕ ਦੇ ਅਨੁਸਾਰ ਤੂੰ ਤੁਰੇਗਾ ਤੇ ਸਤਿਗੁਰੂ ਇੱਕ ਦਿਨ ਤੇਰੇ ਅੰਦਰ ਨੂੰ ਧੋ ਕੇ ਐਂ ਪਵਿੱਤਰ ਕਰ ਦੇਣਗੇ ਤੇ ਕੂੜ ਦੀ ਪਾਲ ਟੁੱਟ ਜਾਏਗੀ। ਆਓ, ਉਸੇ ਹੁਕਮ ਦੀ ਗੱਲ ਹੀ ਮੇਰੇ ਸਤਿਗੁਰੂ ਨੇ ਅੱਜ ਫਿਰ ਕੀਤੀ, ਜਿਹੜਾ ਕੱਲ ਬਚਨ ਕੀਤਾ ਸੀ ਨਾ ਸਾਹਿਬ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਸੇ ਹੁਕਮ ਦੀ ਸਤਿਗੁਰੂ ਅੱਗੇ ਵਿਆਖਿਆ ਪੈ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ, ਆਪ ਬਖਸ਼ਿਸ਼ ਕਰੋ ਮੇਰਾਂ ਦੇ ਸਾਈਂ, ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ੋ, ਇਸ ਕਿਰਦੇ ਨੂੰ ਆਪ ਹੀ ਬਖਸ਼ਿਸ਼ ਕਰਕੇ ਪ੍ਰੇਮ ਦੀ ਦਾਤ ਬਖਸ਼ੋ, ਤਾਂ ਜੋ ਹਜ਼ੂਰ ਆਪ ਜੀ ਦੇ ਬਚਨ ਤਾਂ ਪ੍ਰੇਮ ਨਾਲ ਭਰਪੂਰ ਨੇ, ਬਸ ਇਸ ਭਾਂਡੇ ਨੂੰ ਜਿਸ ਰਾਹੀਂ ਇਹ ਬਚਨ ਆਪ ਦੇ ਸਾਂਝੇ ਕਰਨੇ, ਇਹਨੂੰ ਵੀ ਸਵੱਛਤਾ ਤੇ ਪ੍ਰੇਮ ਦੀ ਦਾਤ ਬਖਸ਼ੋ। ਆਪ ਸਮੂਹ ਮਾਈ ਭਾਈ ਕਿਰਪਾ ਕਰਕੇ ਅਸੀਸ ਦਿਓ, ਕਰੋ ਬਖਸ਼ਿਸ਼ ਪਿਆਰਿਓ, ਕੋਈ ਵੀ ਰਸਨਾ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਕਿਰਪਾ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਪਰਮੇਸ਼ਵਰ ਦੇ ਹੁਕਮ ਵਿੱਚ ਸਾਨੂੰ ਚੱਲਣ ਦੀ ਪ੍ਰੇਰਣਾ ਦੇ ਰਹੇ ਨੇ, ਜਿਸ ਮਾਲਕ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਕਿਰਪਾ ਪੈ ਕਰਦੇ ਨੇ, ਤੇ ਸਾਹਿਬ ਜੀ ਉਸੇ ਮਾਲਕ, ਉਸ ਪਰਮ ਪਿਤਾ ਪਰਮੇਸ਼ਵਰ ਦੇ ਹੁਕਮ ਦੀ ਅੱਜ ਗੱਲ ਕਰਨ ਲੱਗੇ। ਮਹਾਰਾਜ ਕਿੰਨੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਆਕਾਰ ਤੋਂ ਗੱਲ ਸ਼ੁਰੂ ਕੀਤੀ। ਆਕਾਰ ਦਾ ਅਰਥ ਹੈ ਸ਼ਕਲ, ਆਕਾਰ ਦਾ ਅਰਥ ਆਪਾਂ ਕਰਨੇ ਆ ਵਜੂਦ। ਸਾਹਿਬ ਕਹਿੰਦੇ ਨੇ ਜੋ ਕੁਝ ਵੀ ਤੂੰ ਸੰਸਾਰ ਵਿੱਚ ਤੱਕਣਾ ਪਏ, ਜੋ ਤੈਨੂੰ ਇਹਨਾਂ ਅੱਖਾਂ ਨਾਲ ਨਜ਼ਰ ਆਉਂਦਾ ਜਾਂ ਤੈਨੂੰ ਇਹਨਾਂ ਨੇਤਰਾਂ ਨਾਲ ਨਹੀਂ ਦਿਸਦਾ, ਇਹ ਸਾਰਾ ਕੁਝ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅੰਦਰ ਏ। ਤੇ ਧਿਆਨ ਰੱਖੀ, ਸਾਰਾ ਆਕਾਰ, ਸਾਰੀ ਰਚਨਾ ਉਹਦੇ ਹੁਕਮ ਵਿੱਚ ਏ, ਪਰ ਉਸ ਹੁਕਮੀ ਦੇ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿਵੇਂ ਉਸ ਪਰਮੇਸ਼ਵਰ ਦੇ ਗੁਣਾਂ ਨੂੰ, ਉਸ ਮਾਲਕ ਦੀ ਕਹਾਣੀ ਨੂੰ ਕੋਈ ਕੱਥ ਨਹੀਂ ਸਕਦਾ। ਇਹੀ ਕਾਰਨ ਸਤਿਗੁਰੂ ਨੇ ਜਦੋਂ ਉਸ ਪਰਮੇਸ਼ਵਰ ਦੀ ਕਥਾ ਦੀ, ਕਹਾਣੀ ਦੀ, ਜਾਂ ਉਸ ਮਾਲਕ ਦੇ ਮਹਿਮਾ ਦੇ, ਉਪਮਾ ਦੇ ਬਚਨ ਕਹਿ, ਭਾਵੇਂ ਉਪਮਾ ਕਰਦੇ ਰਹੇ ਸਾਹਿਬ, ਪਰ ਨਾਲ ਇੱਕ ਗੱਲ ਕਹਿੰਦੇ ਰਹੇ, ਮੇਰੇ ਮਾਲਕ ਜੀ, ਉਪਮਾ ਮੈਂ ਕੇਵਲ ਇੰਨੀ ਕੁ ਕੀਤੀ ਜਿੰਨੀ ਕੁ ਤੂੰ ਜਣਾ ਦਿੱਤੀ ਏ, ਪਰ ਮੈਂ ਇਹ ਨਹੀਂ ਕਹਿ ਸਕਦਾ ਜੋ ਕੁਝ ਮੈਂ ਕਹਿ ਚੱਲਿਆ ਮੈਂ ਇਹ ਪੂਰਨ ਏ, ਇਸ ਤੋਂ ਅੱਗੇ ਕੁਝ ਨਹੀਂ। ਨਹੀਂ ਮੇਰੇ ਮਾਲਕਾ, ਤੇਰੀ ਗੱਲ ਅਕਥ ਏ, ਤੇ ਅਕਥ ਦੀ ਕਥਾ ਨੂੰ ਮੈਂ ਕਿੰਨਾ ਕੁ ਬਿਆਨ ਕਰ ਸਕਾਂ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਰੋਜ਼, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਜਾਂ ਹਜ਼ੂਰ ਦੇ ਬਚਨ ਗੁਰੂ ਅਮਰਦਾਸ ਜੀ ਦੇ ਪੜ੍ਹਨੇ ਆ, ਆਵੋ ਸੰਤ ਪਿਆਰਿਓ, ਅੱਗੇ ਸਾਹਿਬ ਕਹਿੰਦੇ ਨੇ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਇਹਦਾ ਮਤਲਬ ਉਹਨੂੰ ਕੋਈ ਪੂਰੀ ਤਰ੍ਹਾਂ ਕਥ ਨਹੀਂ ਸਕਦਾ। ਹਜ਼ੂਰ ਗੁਰੂ ਨਾਨਕ ਸਾਹਿਬ ਜਿਹੜਾ ਅੱਜ ਬਚਨ ਕਰਦੇ ਨੇ, ਮਾਲਕਾ ਸਾਰੇ ਆਕਾਰ ਤੇਰੇ ਹੁਕਮ ਵਿੱਚ ਨੇ, ਪਰ ਤੇਰੇ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿੰਨਾ ਵੱਡਾ ਹੁਕਮੀ ਏ, ਹੁਕਮੀ ਦਾ ਮਤਲਬ ਏ ਹੁਕਮ ਕਰਨ ਵਾਲਾ, ਜਿੰਨਾ ਵੱਡਾ ਉਹ ਹੁਕਮੀ ਏ ਉਨਾ ਵੱਡਾ ਹੀ ਉਹਦਾ ਹੁਕਮ ਏ। ਜਿਸ ਤਰ੍ਹਾਂ ਹੁਕਮੀ ਦਾ ਕੋਈ ਅੰਤ ਨਹੀਂ ਪਾ ਸਕਦਾ, ਉਸੇ ਤਰ੍ਹਾਂ ਮੇਰੇ ਮਾਲਕ ਦੇ ਹੁਕਮ ਦਾ ਵੀ ਕਿਸੇ ਨੇ ਅੰਤ ਨਹੀਂ ਪਾਉਣਾ। ਸਾਹਿਬ ਕਹਿ ਰਹੇ ਨੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਮੈਂ ਅਰਜ਼ ਕਰ ਰਿਹਾ ਉਹ ਅਕਥ ਏ, ਉਹਨੂੰ ਕਿਸੇ ਨੇ ਬਿਆਨ ਨਹੀਂ ਕਰਨਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਅੰਦਰ। ਹਜ਼ੂਰ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਨੇ ਜੇਕਰ ਕੋਈ ਵਿਦਵਾਨ ਇੰਨਾ ਯਤਨ ਕਰੇ, ਇੰਨੇ ਗ੍ਰੰਥ ਪੜ੍ਹ ਲਏ, ਇੰਨੇ ਗ੍ਰੰਥ ਵਾਚ ਲਏ, ਇੰਨੀ ਦਿਨ ਰਾਤ ਮਿਹਨਤ ਮੁਸ਼ਕਤ ਕਰੇ ਕਿ ਉਹਦੇ ਪੜ੍ਹੇ ਕੋਈ ਗ੍ਰੰਥਾਂ ਦਾ ਜਿਹੜਾ ਭਾਰ ਹੈ ਉਹ ਲੱਖਾਂ ਮਣ ਹੋ ਜਾਏ, ਕੋਈ ਦੋ ਚਾਰ ਮਣ ਨਹੀਂ, ਲੱਖਾਂ ਮਣ ਜਿਹਦਾ ਭਾਰ ਹੋ ਜਾਏ, ਇੰਨੇ ਗ੍ਰੰਥ ਪੜ੍ਹ ਲਏ, ਤੇ ਪੜ੍ਹਨ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਤਜਰਬਾ ਜਦੋਂ ਲਿਖਣ ਲੱਗੇ ਤੇ ਉਹਨੂੰ ਪੁੱਛੀਏ ਕਾ ਸੱਜਣਾ ਇੰਨਾ ਕੁਝ ਤੂੰ ਪ੍ਰਭੂ ਬਾਰੇ ਲਿਖ ਲਿਆ, ਤੇ ਕਹਿੰਦੇ ਸਾਰੇ ਸਮੁੰਦਰ ਦੇ ਪਾਣੀ ਨੂੰ ਘੋਲ ਕੇ ਸਿਆਹੀ ਬਣਾ ਲੈ, ਸਾਰੀ ਬਨਸਪਤੀ ਨੂੰ ਕੱਟ ਕੇ ਕਲਮਾ ਬਣਾ ਲੈ, ਜਿਤਨੀ ਧਰਤੀ ਏ ਸਾਰੀ ਕਾਗਜ਼ ਬਣਾ ਲੈ, ਤੇ ਸੱਜਣਾ ਲਿਖਣ ਵਾਲੇ ਹੱਥ ਨਾ ਹੋਣ, ਜਿਤਨੀ ਤੇਜ਼ ਪਵਨ ਚੱਲਦੀ ਏ ਹਵਾ ਚੱਲਦੀ ਏ, ਇੰਨੀ ਤੇਜ਼ੀ ਨਾਲ ਮਾਨੋ ਪਵਨ ਜਿਤਨਾ ਤੇਜ਼ ਕੋਈ ਲਖਾਰੀ ਹੋਵੇ, ਤੇ ਇੰਨੀ ਕਮਾਈ ਇੰਨੀ ਮਿਹਨਤ ਇੰਨੀ ਮੁਸ਼ਕਤ ਕਰਨ ਤੋਂ ਬਾਅਦ ਵੀ ਮੇਰੇ ਅਕਥ ਵਾਹਿਗੁਰੂ ਤੇਰੇ ਬਾਰੇ ਕੋਈ ਇੱਕ ਅੱਖਰ ਵੀ ਨਹੀਂ ਲਿਖ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਨਾਨਕ ਕਾਗਜ਼ ਲੱਖ ਮਣਾ, ਲੱਖਾਂ ਮਣ ਗ੍ਰੰਥ ਪੜ੍ਹੇ ਜਾਣ, ਪੜ੍ਹ ਪੜ੍ਹ ਕੀਚੈ ਭਾਉ, ਪੜ੍ਹ ਪੜ੍ਹ ਕੇ ਤੇਰੇ ਅੰਦਰ ਸ਼ਰਧਾ ਪ੍ਰੇਮ ਪੈਦਾ ਹੋ ਜਾਏ। ਸਾਹਿਬ ਕਹਿੰਦੇ ਨੇ ਮੱਸੂ ਤੋਟ ਨਾ ਆਵੇ, ਸ਼ਾਹੀ ਦਾ ਕਦੀ ਵੀ ਤੋਟਾ ਨਾ ਆਵੇ, ਲੇਖਣ ਪੌਣ ਚਲਾਓ ਤੇ ਲਿਖਣ ਵਾਲੀ ਖਵਾ ਹੋਵੇ, ਪਰ ਇੰਨੀ ਕਮਾਈ ਕਰਕੇ ਭੀ ਤੇਰੀ ਕੀਮਤ ਨਾ ਪਵੇ, ਖਾਉ ਕੇਵੜ ਆਖਾਂ ਨਾ, ਤੇਰਾ ਅੰਤ ਕਿੰਨੇ ਪਾਣਾ। ਸਾਹਿਬ ਕਹਿੰਦੇ ਨੇ ਪਰ ਜੋ ਕੁਝ ਅਸੀਂ ਤੱਕਨੇ ਪਏ ਹਾਂ ਇਹ ਤੇਰੇ ਹੁਕਮ ਵਿੱਚ ਏ, ਸ਼ਕਲਾਂ ਤੇਰੇ ਹੁਕਮ ਵਿੱਚ ਨੇ, ਪਰ ਹੈਰਾਨਗੀ ਦੀ ਗੱਲ ਮੇਰੇ ਮਾਲਕਾ ਆਪਣੇ ਹੁਕਮ ਵਿੱਚ ਤੂੰ ਆਕਾਰ ਬਣਾਏ ਨੇ, ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਤੇ ਦੂਸਰੀ ਬਾਤ ਤੇਰੇ ਹੁਕਮ ਦੇ ਵਿੱਚ ਹੀ ਕੋਈ ਬੜਾ ਉੱਤਮ ਹੋ ਗਿਆ, ਤੇਰੇ ਹੁਕਮ ਦੇ ਅੰਦਰ ਕੋਈ ਨੀਚ ਬਣ ਗਿਆ, ਆਪਣੇ ਹੁਕਮ ਵਿੱਚ ਕਿਸੇ ਨੂੰ ਤੂੰ ਵਡਿਆਈ ਦੇ ਦਿੱਤੀ ਏ, ਆਪਣੇ ਹੁਕਮ ਦੇ ਅੰਦਰ ਹੀ ਕਿਸੇ ਚੜੇ ਹੋਏ ਨੂੰ ਤੂੰ ਮਿੱਟੀ ਵਿੱਚ ਮਿਲਾ ਦੇਣਾ, ਤੇਰੇ ਹੁਕਮ ਏ ਮੇਰੇ ਮਾਲਕਾ। ਕਈ ਲੋਕ ਦਿਨ ਰਾਤ ਜਨਮ ਮਰਨ ਦੇ ਤਾਣੇ ਵਿੱਚ ਪਏ ਰਹਿੰਦੇ ਨੇ, ਤੇ ਕਈਆਂ ਭਟਕਦਿਆਂ ਹੋਇਆਂ ਨੂੰ ਤੂੰ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ, ਤੇਰੇ ਹੁਕਮ ਨੂੰ ਪੂਰਾ ਕਿਸੇ ਨੇ ਬਿਆਨ ਨਹੀਂ ਕਰਨਾ। ਸਾਧ ਸੰਗਤ ਮੈਂ ਅਰਜ਼ ਕੀਤੀ ਸਾਰੇ ਆਕਾਰ ਉਹਦੇ ਹੁਕਮ ਵਿੱਚ ਨੇ, ਪਰ ਆਪਣੇ ਹੁਕਮ ਵਿੱਚ ਉਹ ਵਡਿਆਈ ਦਿੰਦਾ, ਕਿਸੇ ਤੇ ਕਿਰਪਾ ਕਰ ਉੱਤਮ ਬਣਾ ਦਿੰਦਾ, ਕਿਸੇ ਨੂੰ ਨੀਚ ਬਣਾ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਆਸਾ। ਭਗਤ ਸਾਹਿਬ ਕਹਿੰਦੇ ਨੇ ਉਹਦੇ ਹੁਕਮ ਅੱਗੇ ਮਣਾ ਤੂੰ ਸੀਸ ਝੁਕਾ ਦੇਈਂ। ਉਹਨਾਂ ਨੇ ਉਦਾਹਰਣ ਲਈ ਸਾਡੀ ਆਮ ਰੋਜ਼ਾਨਾ ਜੀਵਨ ਵਿੱਚ ਵਰਤੀ ਜਾਣ ਵਾਲੀ, ਕਹਿਣ ਲੱਗੇ ਕੁਝ ਲੋਕ ਐਸੇ ਨੇ ਮੇਰੇ ਮਾਲਕ ਜੀ, ਤੇਰੇ ਹੁਕਮ ਅੰਦਰ ਤੂੰ ਇੰਨਾ ਕੁਝ ਉਹਨਾਂ ਨੂੰ ਦੇ ਦਿੱਤਾ ਕਿ ਉਹ ਲੋਕਾਂ ਕੋਲ ਰਾਤ ਨੂੰ ਸੌਣ ਵਾਸਤੇ ਨਵਾਰੀ ਕੀਮਤੀ ਪਲਗ ਨੇ। ਕਈ ਐਸੇ ਦਿੱਤੇ ਨੇ ਜਿਨ੍ਹਾਂ ਨੇ ਆਪਣੀ ਸੇਜ ਤੇ ਆਪਣੇ ਪਲੰਘ ਉੱਪਰ ਉਸ ਲੱਕੜ ਦੇ ਉੱਪਰ ਵੀ ਸੋਨੇ ਦੀ ਤਾਰਾਂ ਦੀ ਕਢਾਈ ਕਰਾਈ ਏ, ਪਰ ਕੁਝ ਐਸੇ ਨੇ ਮਾਲਕਾ ਜਿਨ੍ਹਾਂ ਨੂੰ ਪਰਾਲੀ ਵੀ ਨਸੀਬ ਨਹੀਂ ਹੁੰਦੀ ਕਿ ਆਪਣੇ ਘਰ ਵਿੱਚ ਪਰਾਲੀ ਵਿਛਾ ਕੇ ਗੁਜ਼ਾਰਾ ਕਰ ਸਕਣ। ਮੇਰੇ ਮਾਲਕ ਕਈ ਆਪਣੇ ਤਨ ਤੇ ਪਾਟੀਆਂ ਹੋਈਆਂ ਲੀਰਾਂ ਪਾ ਕੇ ਤੁਰਦੇ ਨੇ, ਕਈਆਂ ਨੂੰ ਤੂੰ ਰੇਸ਼ਮੀ ਵਸਤਰ ਦੇਣਾ ਪਿਆ। ਅਸਲੀਅਤ ਇਹ ਵੇ, ਕਹਿੰਦੇ ਨੇ ਮੈਨੂੰ ਤਾਂ ਇੰਨੀ ਕੁ ਸਮਝ ਪਈ ਏ ਮਣਾ, ਘੁਮਾਰ ਨੇ ਮਿੱਟੀ ਲਿਆਂਦੀ, ਉਹਨੇ ਇੱਕੋ ਪਾਣੀ ਵਿੱਚ ਗੁੰਨ ਕੇ ਭੇ ਕੇ ਇੱਕੋ ਚੱਕ ਤੇ ਭਾਂਡੇ ਤਿਆਰ ਕੀਤੇ, ਜਦੋਂ ਭਾਂਡੇ ਬਾਜ਼ਾਰ ਵਿੱਚ ਵਿਕੇ ਨੇ ਇੱਕ ਨੇ ਭਾਂਡਾ ਖਰੀਦ ਕੇ ਉਹਨਾਂ ਭਾਂਡਿਆਂ ਵਿੱਚ ਅੰਮ੍ਰਿਤ ਪਾ ਦਿੱਤਾ, ਕਿਸੇ ਨੇ ਕੀਮਤੀ ਮੋਤੀ ਪਾ ਦਿੱਤੇ ਨੇ ਤੇ ਕਿਸੇ ਨੇ ਉਸੇ ਭਾਂਡੇ ਦੇ ਵਿੱਚ ਜ਼ਹਿਰ ਭਰ ਦਿੱਤਾ, ਪਰ ਮੇਰੇ ਮਾਲਕਾ ਬਣੇ ਇੱਕੋ ਮਿੱਟੀ ਦੇ ਨੇ। ਇਸੇ ਤਰ੍ਹਾਂ ਤੇਰੇ ਹੁਕਮ ਵਿੱਚ ਬਣੇ ਭਾਂਡੇ ਨੇ, ਕਈਆਂ ਭਾਂਡਿਆਂ ਵਿੱਚ ਤੂੰ ਨਾਮ ਦਾ ਕੀਮਤੀ ਮੋਤੀ ਪਾ ਦਿੱਤਾ ਤੇ ਕਈਆਂ ਭਾਂਡਿਆਂ ਦੇ ਵਿੱਚ ਤੂੰ ਵਕਾਰਾਂ ਦੀ, ਨਸ਼ੇ ਦੀ, ਆ ਦੁਨੀਆਂ ਦੀਆਂ ਬੁਰਾਈਆਂ ਦਾ ਜ਼ਹਿਰ ਭਰ ਦਿੱਤਾ, ਪਰ ਹੁਕਮ ਤੇਰਾ ਹੀ ਆ। ਹਜ਼ੂਰ ਦੀ ਬਾਣੀ ਵਿੱਚ ਭਗਤ ਸਾਹਿਬ ਕਹਿੰਦੇ ਨੇ, ਮੇਰੇ ਮਾਲਕ ਕਾਹੁ ਦੀਨੇ ਪਾਟ ਪਟੰਬਰ, ਪਾਟ ਪਟੰਬਰ ਦਰ ਤੇ ਕੀਮਤੀ ਰੇਸ਼ਮੀ ਕੱਪੜੇ, ਕਈਆਂ ਨੂੰ ਰੇਸ਼ਮੀ ਵਸਤਰ ਦਿੱਤੇ ਨੇ। ਕਾਹੁ ਦੀਨੇ ਪਾਟ ਪਟੰਬਰ, ਕਾਹੁ ਪਲੰਗ ਨਿਵਾਰਾ, ਕਈਆਂ ਨੂੰ ਨਿਵਾਰੀ ਪਲੰਗ ਦਿੱਤੇ ਨੇ। ਕਾਹੁ ਗਰੀ ਗੋਦਰੀ ਨਾਹੀ, ਕਈਆਂ ਵਿਚਾਰਿਆਂ ਨੂੰ ਸੜੀ ਗਲੀ, ਛੋਟੀ ਜੀ ਗੋਦਰੀ ਵੀ ਨਸੀਬ ਨਹੀਂ। ਕਾਹੁ ਖਾਨ ਪਰਾਰਾ, ਖਾਨ ਦਾ ਅਰਥ ਹੁੰਦਾ ਘਰ, ਪਰਾਰਾ ਦਾ ਅਰਥ ਪਰਾਲੀ, ਕਈਆਂ ਨੂੰ ਘਰ ਵਿੱਚ ਜ਼ਮੀਨ ਤੇ ਵਿਛਾਣ ਵਾਸਤੇ ਪਰਾਲੀ ਵੀ ਨਸੀਬ ਨਹੀਂ ਹੁੰਦੀ। ਕਾਹੁ ਦੀਨੇ ਪਾਟ ਪਟੰਬਰ, ਕਾਹੁ ਪਲੰਗ ਨਿਵਾਰਾ, ਕਾਹੁ ਗਰੀ ਗੋਦਰੀ ਨਾਹੀ, ਕਾਹੁ ਖਾਨ ਪਰਾਰਾ। ਅਗਲਾ ਬਚਨ, ਐਰਿਖ ਵਾਦ ਨਾ ਕੀਜੈ ਰੇ ਮਨ, ਐਰਿਖ ਦਰ ਤੇ ਈਰਖਾ, ਹੁਕਮ ਵਿੱਚ ਰਹਿਣ ਵਾਲਿਆ ਉਹਦੇ ਹੁਕਮ ਨੂੰ ਮੰਨ ਲੈ, ਤੂੰ ਸੁਕ੍ਰਿਤ ਕਰ ਲੀਜੈ ਰੇ ਮਨ। ਕਹਿਣ ਲੱਗੇ, ਕੁਮਾਰ ਹੈ ਏਕ ਜੋ ਮਾਟੀ ਗੁੰਦੀ, ਬਹੁ ਵਿਦਵਾਨੀ ਲਾਈ, ਉਸ ਕੁਮਾਰ ਨੇ ਮਿੱਟੀ ਗੁੰਨ ਦਿੱਤੀ ਤੇ ਉਸ ਮਿੱਟੀ ਦੇ ਭਾਂਡੇ ਕਈ ਤਰ੍ਹਾਂ ਦੇ ਬਣਾ ਦਿੱਤੇ। ਕਾਹੁ ਮੈਂ ਮੋਤੀ ਮੁਕਤਾਰ, ਕਈਆਂ ਭਾਂਡਿਆਂ ਵਿੱਚ ਲੋਕਾਂ ਨੇ ਖਜ਼ਾਨਾ ਪਾਇਆ ਹੋਇਆ। ਕਾਹੁ ਵਿਆਗ ਲਗਾਈ, ਕਈਆਂ ਭਾਂਡਿਆਂ ਦੇ ਵਿੱਚ ਲੋਕਾਂ ਨੇ ਜ਼ਹਿਰ ਪਾਈ ਹੋਈ, ਪਰ ਭਾਂਡੇ ਤੇਰੇ ਹੁਕਮ ਵਿੱਚ ਬਣੇ ਨੇ। ਸਾਹਿਬ ਕਹਿੰਦੇ ਨੇ, ਹੁਕਮੀ ਹੋਵਣ ਆਕਾਰ, ਜਿਤਨੇ ਵੀ ਆਕਾਰ ਨੇ ਇਹ ਤੇਰੇ ਹੁਕਮ ਵਿੱਚ ਹੋਏ ਨੇ। ਤੇ ਜਦੋਂ ਆਪਾਂ ਬਾਜਮੁਖੀ ਬਿਰਤੀ ਨਾਲ ਥੋੜਾ ਬਾਹਰ ਨੂੰ ਤੱਕਨੇ ਆ ਨਾ, ਤੇ ਹੈਰਾਨ ਹੋ ਜੀਦਾ, ਮਾਲਕਾ ਇੱਕੋ ਕਿਸਮ ਦੇ ਵਿੱਚ ਤੂੰ ਇਹੋ ਜਿਹੇ ਪੈਦਾ ਕਰ ਦੇਨੇ, ਉਹਨਾਂ ਦੀ ਜਾਤ ਇੱਕੋ ਵੇ, ਇੱਕ ਉੱਤਮ ਹੁੰਦਾ ਅੱਤ ਦਾ ਤੇ ਉਸੇ ਜਾਤ ਵਿੱਚੋਂ ਇੱਕ ਅੱਤ ਦਾ ਨੀਚ ਹੁੰਦਾ। ਉਦਾਹਰਨ ਦੇ ਤੌਰ ਤੇ ਮੈਂ ਅਰਜ਼ ਕਰਾਂ, ਆ ਧਰਤੀ ਵੀ ਤਾਂ ਇੱਕ ਆਕਾਰ ਹੈ ਨਾ। ਹੁਣ ਦੇਖੋ, ਇੱਕ ਧਰਤੀ ਉਹ ਵੇ ਜਿੱਥੇ ਅੱਤ ਦੀ ਹਰਿਆਵਲ ਏ, ਬੀਜ ਪਾਈਏ ਉਹ ਧਰਤੀ ਮਨੁੱਖ ਨੂੰ ਰਜਾ ਦਿੰਦੀ ਏ, ਉਸ ਧਰਤੀ ਵਿੱਚੋਂ ਬੀਜ ਦੇ ਬੱਲੇ ਬਦਲੇ ਹਜ਼ਾਰਾਂ ਗੁਣਾ ਫਸਲ ਪੈਦਾ ਹੁੰਦੀ ਏ। ਇੱਕ ਉਹ ਧਰਤੀ ਏ ਜਿਹੜੀ ਅੱਤ ਦੀ ਕਰਲਾਠੀ ਤੇ ਬੰਜਰ ਏ, ਜਿਹਦੇ ਵਿੱਚ ਬੀਜ ਪਾਉਣ ਦੀ ਦੇਰ ਏ, ਉਹ ਪਏ ਕੋਈ ਬੀਜ ਨੂੰ ਵੀ ਸਾੜ ਕੇ ਸਵਾਹ ਕਰ ਦਿੰਦੀ ਏ। ਪਰ ਧਰਤੀ ਤਾਂ ਇੱਕ ਨੇ ਬਣਾਈ ਏ, ਪਰ ਕਿਸਮਾਂ ਦੋ ਤਰ੍ਹਾਂ ਦੀਆਂ ਨੇ, ਇੱਕ ਧਰਤੀ ਉਪਜਾਊ ਏ ਤੇ ਇੱਕ ਬੰਜਰ ਏ। ਇੱਕ ਨੂੰ ਉੱਤਮ ਹੁਕਮ ਵਿੱਚ ਬਣਾ ਦਿੱਤਾ, ਇੱਕ ਨੂੰ ਨੀਚ ਬਣਾ ਦਿੱਤਾ। ਇੱਕ ਨੂੰ ਕਹਿੰਦੇ ਨੇ ਲੋਕ ਇਸ ਧਰਤੀ ਵਿੱਚ ਸਮਰੱਥ ਹੈ, ਉਹੀ ਧਰਤੀ ਏ। ਇੱਕ ਉਭਰਿਆ ਹੋਇਆ ਪਹਾੜ ਏ ਉੱਚਾ, ਉਹੀ ਧਰਤੀ ਏ। ਪਹਾੜ ਦੇ ਨਾਲ ਇੱਕ ਡੂੰਘੀ ਖਾਡੇ, ਸਾਹਿਬ ਕਹਿੰਦੇ ਨੇ ਆਕਾਰ ਤੇਰੇ ਹੁਕਮ ਵਿੱਚ ਬਣੇ ਨੇ। ਇੱਕ ਆਕਾਰ ਤੂੰ ਅੱਤ ਦਾ ਉੱਚਾ ਬਣਾ ਦਿੱਤਾ ਤੇ ਉਹਦੇ ਨਾਲ ਹੀ ਇੱਕ ਆਕਾਰ ਏ ਜਿਹੜਾ ਅੱਤ ਦਾ ਨੀਵਾਂ। ਮੈਂ ਸਿਰਫ ਕੁਝ ਉਦਾਹਰਨਾਂ ਬਾਹਰ ਦੀਆਂ ਦੇਣ ਲੱਗਾ, ਆਪਾਂ ਫਿਰ ਬਾਣੀ ਵੱਲ ਆਉਂਦੇ ਹਾਂ। ਸਮਝ ਪੈ ਜਾ ਮੇਰੇ ਦਾਤਾ, ਤੇਰੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਪਰ ਇਹ ਸਮਝ ਪੈਂਦੀ ਜਿਹੜਾ ਹੁਕਮੀ ਦੇ ਚਰਨਾਂ ਨਾਲ ਜੁੜ ਜਾਂਦਾ, ਜਿਹੜਾ ਨਾਮ ਜਪ ਕੇ ਹੁਕਮ ਵਿੱਚ ਤੁਰਦਾ। ਧਰਤੀ ਤੂੰ ਬਣਾਈ, ਇੱਕ ਉਪਜਾਊ, ਇੱਕ ਬੰਜਰ, ਇੱਕ ਮਾਰੂਥਾਲੇ, ਇੱਕ ਤੇ ਹਰਿਆਵਲ ਏ, ਪਰ ਮੇਰੇ ਮਾਲਕਾ ਬਣਾਈਆਂ ਦੋਨੋਂ ਹੀ ਤੇਰੀਆਂ ਹੋਈਆਂ। ਪਹਾੜਾਂ ਵੱਲ ਤੱਕੋ, ਇੱਕ ਪੱਥਰ ਉਹ ਵੇ ਜਿਹੜਾ ਲੋਕਾਂ ਦੇ ਪੈਰਾਂ ਥੱਲੇ ਰੁਲਦਾ। ਉਸ ਪੱਥਰ ਨੂੰ ਲੋਕ ਆਪਣੇ ਘਰਾਂ ਵਿੱਚ ਕਈ ਵਾਰੀ ਪੈਰਾਂ ਦੀ ਮੈਲ ਖੁਰਚਣ ਵਾਸਤੇ ਰੱਖਦੇ ਨੇ, ਤੇ ਇਹਨਾਂ ਪੱਥਰਾਂ ਵਿੱਚੋਂ ਇੱਕ ਕੀਮਤੀ ਹੀਰਾ ਹੈ ਤਾਂ ਉਹ ਵੀ ਪੱਥਰ ਹੀ ਨਾ, ਕਿਸਮਤ ਤੇ ਪੱਥਰ ਦੀ ਏ। ਉਹ ਪੱਥਰ ਇੱਕ ਜਿਹੜਾ ਪੈਰਾਂ ਵਿੱਚ ਖੁਰਚਣ, ਪੈਰਾਂ ਦੀ ਮੈਲ ਲੈਣ ਦਾ ਕੰਮ ਦਿੰਦਾ, ਤੇ ਇੱਕ ਪੱਥਰ ਲੋਕਾਂ ਦੇ ਸਿਰ ਦਾ ਤਾਜ ਬਣ ਜਾਂਦਾ। ਮੇਰੇ ਮਾਲਕਾ ਤੇਰਾ ਹੁਕਮ ਹੀ ਏ ਨਾ, ਤੇਰੇ ਹੁਕਮ ਵਿੱਚ ਆਕਾਰ ਬਣਿਆ। ਇੱਕ ਪੱਥਰ ਕਿਸੇ ਬਾਦਸ਼ਾਹ ਦੇ ਤਾਜ ਦਾ, ਸਿਰ ਦੇ ਤਾਜ ਦਾ ਮਾਲਕ ਬਣ ਗਿਆ, ਉਹਦਾ ਸ਼ਿੰਗਾਰ ਬਣਿਆ, ਤੇ ਇੱਕ ਪੱਥਰ ਲੋਕਾਂ ਦੇ ਪੈਰਾਂ ਦੀ ਮੈਲ ਪਿਆ ਲਾਂਦਾ। ਉਹੀ ਪੱਥਰ ਏ ਕੋਈ ਉਹਦੀ ਮੂਰਤੀ ਬਣਾ ਲੈਂਦਾ। ਸਿਰਫ ਉਦਾਹਰਨ ਵਾਲਾ ਪੱਖ ਲੈਣਾ ਗੱਲ ਸਮਝਣ ਨੂੰ। ਤੇਰੇ ਹੁਕਮ ਵਿੱਚ ਕੋਈ ਉੱਚਾ ਬਣ ਗਿਆ, ਤੇਰੇ ਹੁਕਮ ਵਿੱਚ ਕੋਈ ਨੀਵਾਂ। ਇੱਕ ਪੱਥਰ ਉਹ ਵੇ ਜਿਹਦੀ ਮੂਰਤੀ ਘੜੀ, ਲੋਕ ਉਹਦੇ ਪੈਰਾਂ ਵਿੱਚ ਝੋਕ ਕੇ ਸਲਾਮਾਂ ਤਾਂ ਕਰਦੇ ਨੇ। ਸਿਜਦੇ ਪੈ ਕਰਦੇ ਨੇ ਤੇ ਇੱਕ ਉਹ ਪੱਥਰ ਏ ਜਿਹਨੂੰ ਆਪਾਂ ਪੈਰਾਂ ਦੇ ਥੱਲੇ ਦਬਾ ਕੇ ਪੈਰਾਂ ਦੇ ਥੱਲੇ ਕੁਚਲ ਕੇ ਨਿਕਲਨੇ ਆ। ਬਣਾਏ ਤਾਂ ਦੋਨੋਂ ਹੀ ਤੇਰੇ ਹੋਏ ਨੇ, ਇੱਕ ਨੂੰ ਉੱਤਮਤਾ ਦੇ ਦਿੱਤੀ ਕਿਸੇ ਦੇ ਸਿਰ ਦਾ ਤਾਜ ਬਣ ਗਿਆ, ਇੱਕ ਨੂੰ ਨੀਵਾਂ ਬਣਾ ਦਿੱਤਾ ਕਿਸੇ ਦੇ ਪੈਰਾਂ ਵਿੱਚ ਰੁਲਦਾ ਪਿਆ। ਹੁਕਮ ਹੀ ਉੱਤਮ ਨੀਚ, ਤੇਰੇ ਹੁਕਮ ਤੋਂ ਬਾਹਰ ਕੁਛ ਨਹੀਂ। ਧਿਆਨ ਦੇਣਾ, ਬਨਸਪਤੀ ਵੱਲ ਤੱਕੋ, ਜ਼ਮੀਨ ਇੱਕੋ ਹੋਵੇ, ਉਸੇ ਧਰਤੀ ਵਿੱਚੋਂ ਚੰਦਨ ਦਾ ਰੁੱਖ ਪੈਦਾ ਹੋਇਆ ਹੈ। ਜਿਸ ਚੰਦਨ ਨੂੰ ਸੱਪ ਵੀ ਪਿਆਰ ਕਰਦੇ ਨੇ, ਉਸ ਚੰਦਨ ਨੂੰ ਸੱਪ ਚੱਟਦੇ ਨੇ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤ ਨੂੰ ਵੀ ਤੁਲਨਾ ਦਿੱਤੀ, ਕਿਉਂਕਿ ਚੰਦਨ ਕੁਲ ਇੰਨੀ ਕੁ ਠੰਡ ਏ ਕਿ ਉਹ ਆਪਣੇ ਨੇੜੇ ਆਏ ਹੋਏ ਸੱਪ ਜ਼ਹਿਰ ਨਾਲ ਭਰੇ ਹੋਏ ਨੂੰ ਵੀ ਠੰਡ ਦੇ ਦਿੰਦਾ। ਤੇ ਕਹਿਣ ਲੱਗੇ, ਚੰਦਨ ਵੀ ਬਨਸਪਤੀ ਵਿੱਚੋਂ ਹੀ ਏ, ਪਰ ਮੇਰੇ ਮਾਲਕਾ ਉਸੇ ਜੰਗਲ ਦੇ ਵਿੱਚ ਚੰਦਨ ਏ, ਉਸੇ ਜੰਗਲ ਦੇ ਨੇੜੇ ਕਿੱਕਰ ਤੇ ਜੰਡ ਦਾ ਰੁੱਖ ਏ। ਇੱਕ ਨੂੰ ਠੰਡ ਤੇ ਮਹਿਕ ਦਿੱਤੀ ਆ, ਇੱਕ ਨੂੰ ਅੱਖ ਦੇ ਕੰਡੇ ਦਿੱਤੇ ਨੀ। ਦੇਖ, ਕਿੱਕਰ ਨੂੰ ਲੋਕ ਫੂਕਦੇ ਪਏ ਨੇ ਤੇ ਚੰਦਨ ਨੂੰ ਕਸਾ ਕਸਾ ਕੇ ਲੋਕੀ ਆਪਣੇ ਮਸਤਕ ਤੇ ਲਾਉਂਦੇ ਪਏ, ਇੱਕ ਨੂੰ ਮੱਥੇ ਤੇ ਲਾਉਂਦੇ ਪਏ ਨੇ। ਵੈਸੇ ਇਹਦਾ ਕਾਰਨ ਨੀ, ਜਦੋਂ ਕੋਈ ਸਾਧਨਾ ਕਰਦੇ ਨੇ ਨਾ, ਹੁਣ ਇਹਨਾਂ ਕਈਆਂ ਸੱਜਣਾਂ ਨੂੰ ਤੇ ਪਤਾ ਵੀ ਨਹੀਂ ਨਾ ਵੀ ਇਹ ਚੰਦਨ ਮੱਥੇ ਤੇ ਕਿਉਂ ਟਿੱਕਾ ਲਾਇਆ ਜਾਂਦਾ। ਇਹਨਾਂ ਨੇ ਇੱਕ ਪੂਜਾ ਦਾ ਸਾਧਨ ਹੀ ਮੰਨਿਆ। ਪਰ ਜਦੋਂ ਕੋਈ ਗੁਰਮੁਖ ਕਮਾਈ ਕਰਦਾ ਨਾ, ਅਸਲ ਵਿੱਚ ਜਦੋਂ ਅਸੀਂ ਅਭਿਆਸ ਕਰਨਾ, ਕਈ ਵਾਰੀ ਇੰਨੀ ਕੁ ਖੁਸ਼ਕੀ ਆਏਗੀ ਉਹਨੂੰ ਆਪਾਂ ਤਰਾਵਣ ਦੇਣ ਦੇ ਲਈ, ਜਦੋਂ ਚੰਦਨ ਮੱਥੇ ਤੇ ਲਾਇਆ ਜਾਂਦਾ ਹੈ ਪਿਆਰਿਓ, ਉਹ ਚੰਦਨ ਲਾਇਆ ਹੋਇਆ ਮੱਥੇ ਤੇ ਅੰਦਰ ਨੂੰ ਠੰਡ ਪਹੁੰਚਾਉਂਦਾ ਜੀ। ਇਹੀ ਕਾਰਨ ਜਦੋਂ ਵਿਦਵਾਨ ਕਿਤੇ ਗ੍ਰੰਥ ਲਿਖਦੇ ਸਨ, ਚੰਦਨ ਘਸਾ ਕੇ ਉਹਨਾਂ ਨੇ ਮੱਥੇ ਤੇ ਲਾਣਾ, ਇਹਦਾ ਮਤਲਬ ਸੀ ਕਿਤੇ ਖੁਸ਼ਕੀ ਆਵੇ, ਕਿਤੇ ਦਿਮਾਗ ਤੇ ਜ਼ਿਆਦਾ ਜਦੋਂ ਅਸਰ ਪਏ ਤੇ ਇਹ ਚੰਦਨ ਮੇਰੇ ਅੰਦਰ ਨੂੰ ਠੰਡ ਦਿੰਦਾ ਹੈ। ਖੈਰ, ਮੈਂ ਉਦਾਹਰਨ ਲੈ ਰਿਹਾ, ਬਨਸਪਤੀ ਹੋਵੇ, ਇੱਕ ਚੰਦਨ ਨੂੰ ਕਸਾ ਕੇ ਮਸਤਕ ਤੇ ਲੋਕ ਲਾਉਂਦੇ ਨੇ, ਇੱਕ ਕਿੱਕਰ ਦੇ ਕੰਡਿਆਂ ਨੂੰ ਪੈਰਾਂ ਦੀਆਂ ਜੁੱਤੀਆਂ ਨਾਲ ਉਹਨਾਂ ਦੇ ਮੂੰਹ ਪੈ ਤੋੜਦੇ ਨੇ। ਬਨਸਪਤੀ ਇੱਕੋ ਧਰਤੀ ਵਿੱਚੋਂ ਪੈਦਾ ਹੋਈ, ਇੱਕ ਇੰਨਾ ਕੁ ਉੱਤਮ ਉਹਨੂੰ ਪੂਜਾ ਦੇ ਸਮਾਨ ਵਿੱਚ ਲੈ ਕੇ ਆ ਗਏ, ਇੱਕ ਇੰਨਾ ਕੁ ਨੀਵਾਂ ਕਿੱਕਰ ਜਿਹਨੂੰ ਲੋਕੀ ਘਰ ਵਿੱਚ ਲਿਆਉਣਾ ਵੀ ਪਸੰਦ ਨਹੀਂ ਕਰਦੇ। ਸਾਹਿਬ ਕਹਿਣ ਲੱਗੇ, ਦੇਖ ਹੁਕਮ ਉਹਦੇ ਹੀ ਆ, ਹੁਕਮ ਹੀ ਉੱਤਮ ਨੀਚ, ਆਕਾਰ ਉਹਨੇ ਬਣਾਏ, ਉਸੇ ਧਰਤੀ ਵਿੱਚੋਂ ਮਹਿਕ ਵਾਲੇ ਪੈਦਾ ਕਰ ਦਿੱਤੇ, ਉਸੇ ਧਰਤੀ ਵਿੱਚੋਂ ਮਾਲਕਾ ਤੂੰ ਕੰਡੇ ਪੈਦਾ ਕਰ ਦਿੱਤੇ। ਪਰ ਅਸੀਂ ਕਹਾਂਗੇ, ਕੰਡੇ ਵੀ ਤੇਰੇ ਹੁਕਮ ਵਿੱਚ ਨੇ ਤੇ ਚੰਦਨ ਵੀ ਤੇਰੇ ਹੁਕਮ ਵਿੱਚ ਪੈਦਾ ਹੋਏ। ਇਸ ਤੋਂ ਅਗਲੀ ਉਦਾਹਰਨ, ਫੁੱਲਾਂ ਵੱਲ ਤੱਕੋ, ਇੱਕ ਫੁੱਲ ਹੋਵੇ ਗੁਲਾਬ ਦਾ, ਕਮਲ ਦਾ ਫੁੱਲ ਜਿਹਨੂੰ ਲੋਕ ਪਿਆਰ ਕਰਦੇ ਨੇ। ਹਜ਼ੂਰ ਨੇ ਕਮਲ ਦੇ ਫੁੱਲ ਨੂੰ ਹਿਰਦੇ ਦੇ ਕੌਲ ਫੁੱਲ ਨਾਲ ਤੁਲਨਾ ਦਿੱਤੀ। ਅੰਦਰ ਵੀ ਇੱਕ ਕੌਲ ਫੁੱਲ ਏ ਜਿਹੜਾ ਪੁੱਠਾ ਪਿਆ, ਧਿਆਨ ਰੱਖਣਾ ਉਹ ਵੀ ਮਹਿਕ ਨਾਲ ਭਰਿਆ ਜਾਂਦਾ। ਜਦੋਂ ਗੁਰੂ ਦੀ ਕਿਰਪਾ ਨਾਲ ਕੋਈ ਨਾਮ ਦੀ ਕਮਾਈ ਕਰਦਾ, ਹਿਰਦਾ ਕੌਲ ਦਾ ਫੁੱਲ ਜਿਹੜਾ ਹਿਰਦੇ ਦਾ ਉਹ ਵੀ ਸਿੱਧਾ ਹੁੰਦਾ। ਇੱਕ ਕਮਲ ਦਾ ਫੁੱਲ ਜਿਹਨੂੰ ਮੇਰੇ ਮਾਲਕ ਜੀ ਨਾਮ ਨਾਲ, ਸਿਮਰਨ ਨਾਲ, ਹਿਰਦੇ ਨਾਲ ਤੁਲਨਾ ਦਿੰਦੇ ਨੇ, ਇੱਕ ਉਹ ਵੀ ਤੁਮੇ ਦਾ ਫੁੱਲ ਏ ਜਿਹਨੂੰ ਤੂੰ ਮਾਇਆ ਦੇ ਨਾਲ ਤੁਲਨਾ ਦਿੱਤੀ। ਫੁੱਲ ਤਾਂ ਤੇਰੀ ਦੋਨੋਂ ਬਣਾਏ ਨੇ ਨਾ, ਇੱਕ ਉੱਤਮ ਏ, ਇੱਕ ਨੂੰ ਲੋਕ ਨੀਚਤਾ ਵਿੱਚ ਲੈ ਕੇ ਆਉਂਦੇ ਨੇ। ਕਮਲ ਦੇ ਫੁੱਲ ਨੂੰ ਸਤਿਗੁਰੂ ਨੇ ਬੜੀ ਉਪਮਾ ਦਿੱਤੀ ਤੇ ਜਦੋਂ ਤੁਮੇ ਦੀ ਗੱਲ ਕੀਤੀ, ਕਹਿਣ ਲੱਗੇ, ਪੇਖੰਦੜੋ ਕੀ ਫੁੱਲ ਤੁਮਾ ਜਿਸਮ ਸੋਹਣਾ, ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲੀ ਮਾਇਆ, ਜੈਤ ਸ੍ਰੀ ਕੀ ਵਾਰ ਮਹੱਲਾ ਪੰਜਵਾਂ। ਕਹਿਣ ਲੱਗੇ, ਤੁਮੇ ਦਾ ਵੀ ਫੁੱਲ ਏ, ਫੁੱਲ ਦੋਨੋਂ ਨੇ, ਪਰ ਇੱਕ ਨੂੰ ਮਾਇਆ ਵਾਲੇ ਪਾਸੇ ਲੈ ਆਏ, ਇੱਕ ਨੂੰ ਨਾਮ ਦੀ ਮਹਿਕ ਵੱਲ ਲੈ ਆਏ। ਗੁਲਾਬ ਦਾ ਫੁੱਲ ਤੇ ਅੱਕ ਦਾ ਫੁੱਲ ਆਪਸ ਵਿੱਚ ਬਰਾਬਰਤਾ ਕਰ ਲੈਣਗੇ, ਕਿਸਮ ਇੱਕੋ ਦੇ ਨੇ, ਧਰਤੀ ਇੱਕੋ ਵਿੱਚੋਂ ਵੇ, ਜ਼ਾਤ ਇੱਕੋ ਵੇ, ਫੁੱਲ ਸ਼ਬਦ ਦੋਨਾਂ ਲਈ ਵਰਤਨੇ ਆ, ਪਰ ਇੱਕ ਮਹਿਕ ਨਾਲ ਭਰਪੂਰ ਏ, ਉਹਨੂੰ ਉੱਚਾ ਕਹਿੰਦੇ ਆ ਤੇ ਇੱਕ ਨੂੰ ਨੀਵਾਂ ਕਹਿੰਦੇ ਨੇ। ਮਾਲਕਾ, ਜਿਵੇਂ ਇੱਕੋ ਕਿਸਮ ਦੇ ਫੁੱਲ ਨੇ, ਜਾਤ ਬਿਰਾਦਰੀ ਇੱਕੋ ਜਿਹੀ ਏ, ਬੂਟੇ ਧਰਤੀ ਵਿੱਚੋਂ ਪੈਦਾ ਹੋਏ, ਉਹ ਜਿਹੀਆਂ ਟਾਹਣੀਆਂ ਵਿੱਚੋਂ ਖਿੜਾ ਹੋਵੇ, ਪਰ ਇੱਕ ਉੱਚਾ ਇੱਕ ਨੀਵਾਂ, ਤੇਰੇ ਹੁਕਮ ਨਾਲ ਬਣਾਈ ਸ੍ਰਿਸ਼ਟੀ ਏ। ਬਨਸਪਤੀ ਵਿੱਚ ਵੀ ਤੇਰੇ ਹੁਕਮ ਵਿੱਚ ਕੋਈ ਉੱਚਾ ਹੈ ਕੋਈ ਨੀਵਾਂ, ਪੱਥਰਾਂ ਵਿੱਚ ਵੀ ਤੇਰੇ ਹੁਕਮ ਵਿੱਚ ਕੋਈ ਉੱਚਾ ਕੋਈ ਨੀਵਾਂ। ਮਾਲਕਾ, ਧਰਤੀ ਵੀ ਤੇਰੇ ਹੁਕਮ ਵਿੱਚ ਕਿਤੇ ਉੱਚੀ ਏ, ਕਿਤੇ ਨੀਵੀਂ, ਕਿਤੇ ਉਪਜਾਊ, ਕਿਤੇ ਬੰਜਰ ਏ। ਤੇ ਕਦੀ ਤੱਕੋ, ਇੱਕ ਉਹ ਕੀੜਾ ਜਿਹੜਾ ਰੇਸ਼ਮ ਦਾ ਕੀੜਾ ਕਿਸੇ ਦੇ ਤਨ ਨੂੰ ਢੱਕਦਾ, ਤੇ ਇੱਕ ਗੰਦਗੀ ਦਾ ਕੀੜਾ ਜਿਹਨੂੰ ਲੋਕ ਛੂਹਣਾ ਪਸੰਦ ਨਹੀਂ ਕਰਦੇ। ਖੈਰ ਤਾਂ ਕੀੜੇ ਦੀ ਕਿਸਮ ਏ ਨਾ, ਪਰ ਇੱਕ ਅੱਤ ਦਾ ਉੱਤਮ ਏ, ਇੱਕ ਅੱਤ ਦਾ ਨੀਚ ਏ, ਇਸੇ ਤਰ੍ਹਾਂ ਮੇਰੇ ਮਾਲਕਾ ਤੇਰੀ ਬਣਾਈ ਹੋਈ ਸ੍ਰਿਸ਼ਟੀ ਅੰਦਰ ਕੁਝ ਮਨੁੱਖ ਐਸੇ ਨੇ ਜਿਨ੍ਹਾਂ ਨੂੰ ਤੂੰ ਮਾਇਆ ਪੱਖੋਂ ਵੀ ਉੱਚਿਆਂ ਕਰਦੇ ਨੇ, ਕੁਝ ਐਸੇ ਨੇ ਜਿਹੜੇ ਦਰ ਦਰ ਤੇ ਝੁਕਦੇ ਨੇ, ਕੁਝ ਐਸੇ ਨੇ ਜਿਨ੍ਹਾਂ ਨੂੰ ਨਾਮ ਵਿਚ ਰੰਗਦੇ ਨੇ, ਕੁਝ ਐਸੇ ਨੇ ਜਿਹੜੇ ਦਿਨ ਰਾਤ ਵਿਕਾਰਾਂ ਵਿਚ ਗਰਕ ਹੁੰਦੇ ਨੇ, ਪਰ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ। ਹੁਕਮੀ ਉੱਤਮ ਨੀਚ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ ਨਾ, ਇੱਕ ਨਿਹਾਲੀ ਪੈ ਸਮਨ, ਇੱਕ ਜਿਹੜੇ ਮਨੁੱਖੀ ਨੇ ਨਾ ਉਹ ਪਏ ਨੇ ਬਿਸਤਰਿਆਂ ਵਿਚ, ਇੱਕ ਉਪਰ ਰਹਿਣ ਖੜੇ ਤੇ ਉਹ ਵੀ ਬੰਦੇ ਨੇ ਜਿਹੜੇ ਵਿਚਾਰੇ ਸ਼ਸਤਰ ਲੈ ਕੇ ਉਹਨਾਂ ਦਾ ਪਹਿਰਾ ਪੈ ਦਿੰਦੇ। ਹੁਕਮ ਤੇਰਾ ਮੇਰੇ ਸਤਿਗੁਰੂ ਅੱਜ ਕਹਿ ਰਹੇ ਨੇ, ਉਹਦੇ ਹੁਕਮ ਵੀ ਸਭ ਕੁਝ ਸਿਰਜਿਆ, ਉਹਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ, ਉਹਦੇ ਹੁਕਮ ਵਿਚ ਕੋਈ ਉੱਚਾ ਬਣ ਜਾਂਦਾ, ਉਹਦੇ ਹੁਕਮ ਵਿਚ ਕੋਈ ਨੀਵਾਂ ਬਣ ਜਾਂਦਾ। ਤੇ ਪਿਆਰਿਓ, ਬੰਦਾ ਜੇ ਸਤ ਕਰਕੇ ਹੁਕਮ ਮੰਨ ਲਏ ਨਾ ਤੇ ਇਹਦੇ ਵਿਚ ਅੰਦਰ ਨੂੰ ਸੁੱਖ ਮਿਲਦਾ। ਜੇ ਕਹਿ ਨਾ ਮੈਂ ਹੁਕਮ ਨਹੀਂ ਮੰਨਣਾ, ਮਰਜ ਮੰਨਦੇ ਫਿਰ ਵੀ ਆ, ਰੋਂਦੇ ਧੋਂਦੇ ਮੰਨ ਲਾਂਗੇ, ਕਿਉਂਕਿ ਉਹਦੇ ਹੁਕਮ ਤੋਂ ਬਾਹਰ ਤਾਂ ਕੋਈ ਜਾ ਸਕਦੇ। ਜਿਹੜੇ ਕਹਿੰਦੇ ਨਾ ਅਸੀਂ ਰੱਬ ਨੂੰ ਨਹੀਂ ਮੰਨਦੇ, ਚੇਤੇ ਰੱਖਿਓ ਹੁਕਮ ਵਾਲਾ ਕੁੰਡਾ ਉਹਨਾਂ ਦੇ ਸਿਰ ਤੇ ਵੀ ਲਾਗੂ। ਬਚਪਨ ਆਇਆ ਨਾ, ਬਚਪਨ ਤੋਂ ਬਾਅਦ ਜਵਾਨੀ ਤੇ ਜਵਾਨੀ ਤੋਂ ਬਾਅਦ ਆਉਂਦਾ ਬੁਢੇਪਾ। ਬੰਦਾ ਬੜੀਆਂ ਲੱਤਾਂ ਪਸਾਰਦਾ ਕਿਸੇ ਤਰੀਕੇ ਨਾਲ, ਦਿਨ ਨਾ ਹੀ ਟਲਣ, ਕਈ ਵਾਰੀ ਕੇਸਾਂ ਨੂੰ ਵੀ ਰੰਗ ਕੇ ਭੁਲੇਖਾ ਹੀ ਪਾਉਂਦਾ ਵੀ ਸ਼ਾਇਦ ਇਹ ਸਮਾਂ ਟਾਲੀ ਜਾਏ। ਪਰ ਇੱਕ ਗੱਲ ਪਿਆਰਿਓ ਚੇਤੇ ਰੱਖਿਓ, ਜਿਹੜਾ ਬੰਦਾ ਕਹਿੰਦਾ ਮੈਂ ਹੁਕਮ ਨਹੀਂ ਮੰਨਦਾ, ਮੇਰਾ ਵਾਹਿਗੁਰੂ ਉਹਦੇ ਨਾਮ ਮੰਨਦਿਆਂ ਕਹਿਣ ਦੇ ਬਾਵਜੂਦ ਵੀ ਆਪਣੇ ਹੁਕਮ ਵਿੱਚ ਉਹਨੂੰ ਜਵਾਨੀ ਤੋਂ ਬੁਢੇਪੇ ਵਿੱਚ ਲੈ ਜਾਂਦਾ। ਜਦੋਂ ਬੁਢੇਪੇ ਵੀ ਜਾਂਦਾ ਫਿਰ ਸੋਚਦਾ ਚਲੋ ਚਾਰ ਦਿਨ ਹੋਰ ਕੱਢ ਲਾਂ। ਪਰ ਨਹੀਂ ਪਿਆਰਿਆ, ਉਸ ਹੁਕਮੀ ਦਾ ਤੇਰੇ ਸਿਰ ਤੇ ਹੁਕਮ ਏ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਉਹਨੇ ਆਪਣੇ ਹੁਕਮ ਵਿੱਚ ਬੁਢੇਪੇ ਤੋਂ ਬਾਅਦ ਤੈਨੂੰ ਮੌਤ ਦੀ ਝੋਲੀ ਵਿੱਚ ਪਾ ਦੇਣਾ। ਮੰਨਿਆ ਕਿ ਨਹੀਂ ਉਹਦਾ ਹੁਕਮ? ਧਿਆਨ ਰੱਖਣਾ, ਸਵਾਸ ਉਹਦੇ ਹੁਕਮ ਤੋਂ ਬਾਹਰ ਨਹੀਂ ਕੋਈ ਲੈ ਸਕਦਾ। ਸਤਿਗੁਰੂ ਨੇ ਬਾਣੀ ਵਿਚ ਬੜਾ ਪਿਆਰਾ ਇੱਕ ਬਚਨ ਕਿਹਾ ਕਬੀਰ ਸਾਹਿਬ ਨੇ, ਕਹਿੰਦੇ ਨੇ ਕਿ ਯਾਦ ਰੱਖਣਾ ਕਬੀਰ ਇਹ ਤਨ ਜਾਏਗਾ, ਆਪਣੇ ਹੁਕਮ ਚਲਾਉਣ ਵਾਲਿਆ ਇੱਕ ਦਿਨ ਤੇਰੇ ਇਸ ਤਨ ਨੇ ਚਲੇ ਜਾਣਾ, ਪਰ ਜੇ ਤੇਰੇ ਕੋਲ ਸਮਰੱਥ ਹੈ ਨਾ ਸਕੋ ਤਾਂ ਲੇਹੋ ਬਹੋਰ, ਜੇ ਤੇਰਾ ਹੁਕਮ ਚੱਲਦਾ ਹੋਵੇ ਤਾਂ ਇਸ ਤਨ ਨੂੰ ਫਿਰ ਲੈ ਕੇ ਦਿਖਾਈ, ਕਿਉਂਕਿ ਨਾਂਗੇ ਪਾਵੋ ਤੇ ਗਏ ਜਿਨਕੇ ਲਾ ਕਰੋੜ। ਇੱਥੇ ਤਾਂ ਕਰੋੜਾਂ ਦੇ ਮਾਲਕ ਜਿਹੜੇ ਨੇ ਤਰਲੇ ਲੈਂਦੇ ਚਲੇ ਗਏ, ਅਖੀਰਲੇ ਸਮੇਂ ਉਹਨਾਂ ਦਾ ਹੁਕਮ ਨਹੀਂ ਚੱਲਿਆ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਹਜ਼ੂਰ ਦੀ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਕਬੀਰ ਸਾਹਿਬ ਦਾ, ਅਮਲ ਸ਼ਿਰਾਨੋ ਲੇਖਾ ਦੇਣਾ ਆਏ ਕਥਨ ਦੂਤ ਜਮ ਲੈਣਾ, ਕਿਆ ਥਾ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ। ਜਲਦੀ ਕਰ ਤੈਨੂੰ ਮਾਲਕ ਨੇ ਸੱਦਿਆ। ਹੁਣ ਇੱਥੇ ਆਪਣੇ ਹੁਕਮ ਚਲਾਉਣ ਵਾਲਾ ਆ ਗਿਆ। ਬੜੀ ਪਿਆਰੀ ਪੰਕਤੀ ਕਈ ਭਗਤ ਸਾਹਿਬ ਨੇ, ਕਹਿੰਦੇ ਨੇ ਕੋਈ ਬੰਦਾ ਚੰਮ ਦੀਆਂ ਚਲਾਉਂਦਾ ਸੀ ਆਪਣਾ ਹੁਕਮ ਚਲਾਉਂਦਾ ਸੀ ਨਾ, ਜਦੋਂ ਮੌਤ ਨੇ ਕਿਹਾ ਵੀ ਸੱਜਣਾ ਚੱਲਣਾ, ਕਹਿਣ ਲੱਗਾ ਤੁਹਾਨੂੰ ਪਤਾ ਨੀ ਮੈਂ ਇਸ ਇਲਾਕੇ ਦਾ ਸ਼ਾਹ ਵਾਂ। ਉਹਨਾਂ ਕਿਹਾ ਵੀ ਇੰਨਾ ਤੇ ਸਾਨੂੰ ਪਤਾ ਨੀ ਤੂੰ ਸ਼ਾਹ ਹੈ ਕਿ ਭਿਖਾਰੀ ਹੈ, ਅਸੀਂ ਤਾਂ ਮਾਲਕ ਦਾ ਹੁਕਮ ਜਾਣ ਆਏ ਹਾਂ, ਉਹਦੇ ਨੌਕਰ ਆ, ਤੇਰਾ ਪਤਾ ਦਿੱਤਾ ਤੈਨੂੰ ਲੈਣ ਆਏ ਹਾਂ। ਬਾਣੀ ਦਾ ਬਚਨ ਕਹਿਣ ਲੱਗਾ ਜੇ ਤੁਸੀਂ ਇਕਾਂਤ ਵਿਚ ਮੇਰੀ ਗੱਲ ਸੁਣ ਲਓ ਤੇ ਕਿੰਨਾ ਚੰਗਾ ਹੋਵੇ। ਜਦੋਂ ਬੰਦੇ ਨੇ ਪਾਪ ਕਰਨਾ ਹੋਵੇ, ਕੁਕਰਮ ਕਰਨਾ ਹੋਵੇ ਤੇ ਭਗਤੀ ਵੀ ਇਕਾਂਤ ਵਿਚ ਹੁੰਦੀ ਹੈ। ਇਕੱਲ ਕਹਿ ਲਓ, ਇਕੱਲ ਤੇ ਇਕਾਂਤ ਵੀ ਥੋੜਾ ਜਿਹਾ ਅੰਤਰ ਹੈ। ਇਕਾਂਤ ਵਿਚ ਟਿਕਿਆ ਹੋਇਆ ਹਿਰਦਾ ਹੁੰਦਾ ਹੈ, ਇਕੱਲ ਵਿਚ ਬੰਦਾ ਜਦੋਂ ਰੱਬ ਨੂੰ ਨਾ ਸਮਝੇ, ਇਕੱਲਾ ਆਪਣੇ ਆਪ ਵਿਚ ਮਗੜਨਾ, ਉਹ ਇਕੱਲ ਹੈ। ਇਕੱਲ ਖਾਣ ਨੂੰ ਪੈਂਦੀ ਹੈ, ਇਕਾਂਤ ਵਿਚ ਜਦੋਂ ਮਾਲਕ ਚੇਤੇ ਆਵੇ ਉਦੋਂ ਮਾਲਕ ਨਾਲ ਬਣ ਆਉਂਦੀ ਹੈ। ਕਹਿਣ ਲੱਗਾ ਮੈਂ ਸ਼ਾਮ ਵਾਂ ਪਰ ਇਕੱਲਿਆਂ ਗੱਲ ਕਰਨੀ। ਉਹਨਾਂ ਕਿਹਾ ਦੱਸ। ਕਹਿੰਦਾ ਮੈਂ ਇਲਾਕੇ ਤੇ ਨਾ ਮਾਇਆ ਬੜੀ ਦਿੱਤੀ ਏ, ਹਰ ਮਹੀਨੇ ਮੈਂ ਉਗਰਾਹੀ ਕਰਕੇ ਲਿਆਉਂਦਾ, ਵਿਆਜ ਲੈ ਕੇ ਆਉਂਦਾ ਵਾਂ, ਤੇ ਜੇ ਕਿਤੇ ਦੋ ਚਾਰ ਮਹੀਨੇ ਦੇ ਦਿਓ, ਮੇਰੇ ਹੁਕਮ ਵਿਚ ਲੋਕ ਬੜੇ ਨੇ, ਦੋ ਚਾਰ ਮਹੀਨੇ ਦੇ ਦਿਓ। ਅੱਗੋਂ ਉੱਤਰ ਮਿਲਿਆ ਦੋ ਚਾਰ ਮਹੀਨੇ? ਕਹਿਣ ਲੱਗਾ ਮੇਰੇ ਘਰ ਵਿਚ ਨੌਕਰ ਚਾਕਰ। ਕਹਿਣ ਲੱਗੇ ਸੱਜਣਾ ਤੇਰੇ ਨੌਕਰ ਤੇਰੇ ਹੁਕਮ ਤੋਂ ਆਕੀ ਹੋ ਸਕਦੇ ਨੇ, ਪਰ ਜਿਹੜੇ ਹੁਕਮ ਵਿਚ ਅਸੀਂ ਤੁਰੇ ਆ ਨਾ ਉਹਦੇ ਹੁਕਮ ਤੋਂ ਆਕੀ ਕੋਈ ਨਹੀਂ ਹੋ ਸਕਦਾ। ਕਹਿਣ ਲੱਗਾ ਫਿਰ ਦੋ ਚਾਰ ਮਹੀਨੇ ਨੀ, ਇੱਕ ਰਾਤ ਦੇ ਦਿਓ, ਮੈਂ ਸਾਰੇ ਬੰਦੇ ਭੇਜ ਕੇ ਜਿੱਥੋਂ ਜਿੱਥੋਂ ਮਾਇਆ ਲੈਣੀ ਏ ਰਾਤੋ ਰਾਤ ਇਕੱਠੀ ਕਰ ਲਾਂਗਾ, ਇੱਕ ਰਾਤ ਮੈਨੂੰ ਦੇ ਦਿਓ। ਤੇ ਜਦੋਂ ਨਾ ਮੰਨੇ ਤੇ ਫਿਰ ਦੇਖੋ ਇਹ ਹੁਕਮ ਨੂੰ ਸਮਝਿਆ ਨਹੀਂ। ਕਹਿਣ ਲੱਗਾ ਜੇ ਇੱਕ ਰਾਤ ਰਹਿਣ ਦਿਓ ਨਾ, ਜਿੰਨੇ ਪੈਸੇ ਹੋਏ ਅੱਧੋ ਅੱਧ, ਅੱਧੇ ਤੁਹਾਡੇ ਅੱਧੇ ਮੇਰੇ। ਕਬੀਰ ਸਾਹਿਬ ਕਹਿਣ ਲੱਗੇ ਮਾਲਕ ਦਾ ਹੁਕਮ ਅਟਾਲੇ। ਉਹਨਾਂ ਕਿਹਾ ਸੱਜਣਾ ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜਿਉ ਨਵੇਂ। ਉੱਥੇ ਤਾਂ ਕਰੰਸੀ ਲੱਗਦੀ ਕੋਈ ਨੀ? ਹਾਂ ਲੱਗਦੀ ਜ਼ਰੂਰ ਏ, ਪਤਾ ਕਿਹੜੀ ਲੱਗਦੀ ਏ? ਸਾਹਿਬ ਨੇ ਬਾਣੀ ਵਿਚ ਕਹਿਣ ਲੱਗੇ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਕ ਹੈ ਬੈਸਣ ਪਾਈਏ, ਕਹੋ ਨਾਨਕ ਬਾਂਹ ਉਡਾਈਏ। ਲੱਗਦੀ ਜ਼ਰੂਰ ਏ, ਅਵਰ ਕਰਤੂਤ ਸਗਲੀ ਜਮ ਡਾਨੇ। ਕਿਹੜੀ ਮਾਇਆ ਲੱਗਦੀ? ਗੋਬਿੰਦ ਭਜਨ ਬਿਨ ਦਿਲ ਨੀ ਮਾਨੇ। ਮੈਂ ਅਰਜ਼ ਕਰ ਰਿਹਾ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਕਬੀਰ ਸਾਹਿਬ ਕਹਿੰਦੇ ਉਸ ਬੰਦੇ ਨੇ ਕਿਹਾ, ਕਰੂੰ ਅਰਦਾਸ ਗਾਮ ਕਿਚ ਬਾਕੀ, ਕੁਝ ਪਿੰਡ ਰਹਿੰਦੇ ਨੇ, ਲਿਓ ਨਿਬੇੜ ਅੱਜ ਕੀ ਰਾਤੀ, ਅੱਜ ਦੀ ਰਾਤ ਮੈਂ ਸਭ ਕੁਝ ਨਿਬੇੜ ਲਾਂਗਾ, ਕਿਚ ਵੀ ਖਰਚ ਤੁਹਾਰਾ ਸਾਰੋ, ਤੁਹਾਨੂੰ ਵੀ ਮਾਇਆ ਦਿਆਂਗਾ, ਜਲ ਪਾਣੀ ਤੁਹਾਡਾ ਵੀ ਕਰਾਂਗਾ, ਸੁਬਹਾ ਨਿਵਾਜ ਸਰਾਏ ਗੁਜਾਰੂ, ਸਵੇਰੇ ਸਵੇਰੇ ਮੈਂ ਤੁਹਾਡੇ ਨਾਲ ਤੁਰ ਪਾਂਗਾ। ਉਹਨਾਂ ਨੇ ਫਿਰ ਕਿਹਾ, ਕਹਿ ਲੱਗੇ ਨਹੀਂ ਚਲੋ ਸ਼ਿਤਾਬ, ਦੀਵਾਨ ਬੁਲਾਇਆ, ਮਾਲਕ ਦਾ ਹੁਕਮ ਆ ਗਿਆ, ਇੱਥੇ ਦੇਰੀ ਤਾਂ ਹੁੰਦੀ ਹੋਈ, ਉਹਦੇ ਹੁਕਮ ਤੋਂ ਆਕੀ ਕੋਈ ਨੀ, ਗੁਜਾਰੂ ਸਵੇਰੇ ਸਵੇਰੇ ਮੈਂ ਤੁਹਾਡੇ ਨਾਲ ਤੁਰ ਪਾਂਗਾ। ਉਹਨਾਂ ਨੇ ਫਿਰ ਕਿਹਾ, ਕਹਿ ਲੱਗੇ ਨਹੀਂ ਚਲੋ ਸ਼ਿਤਾਬ, ਦੀਵਾਨ ਬੁਲਾਇਆ, ਮਾਲਕ ਦਾ ਹੁਕਮ ਆ ਗਿਆ, ਇੱਥੇ ਦੇਰੀ ਤਾਂ ਹੁੰਦੀ ਹੋਈ, ਉਹਦੇ ਹੁਕਮ ਤੋਂ ਆਕੀ ਕੋਈ ਨੀ। ਜੇ ਕੋਈ ਕਹਿ ਮੈਂ ਹੁਕਮ ਨਹੀਂ ਮੰਨਦਾ, ਪਰ ਪਿਆਰੇ ਉਹਨੂੰ ਮੰਨਣਾ ਪੈਂਦਾ, ਪਰ ਮੇਰੇ ਦਾਤੇ ਨੇ ਉਹ ਸਬਕ ਸਿਖਾ ਦਿੱਤੇ ਨੇ, ਪਿਆਰਿਆ ਤੂੰ ਉਹਦੇ ਹੁਕਮ ਵਿਚ ਰਹਿ ਕੇ ਹੁਕਮੀ ਬਣ ਜਾਏ, ਹੁਕਮੀ ਬੰਦਾ ਬਣ ਜਾ। ਬੰਦੇ ਦਾ ਅਰਥ ਵੀ ਇਹ ਵੇ ਜਿਹੜਾ ਉਹਦੇ ਹੁਕਮ ਨੂੰ ਸੱਤ ਕਰਕੇ ਮੰਨ ਲੈਂਦਾ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤੇ, ਜਿਹੜਾ ਉਹਦੇ ਹੁਕਮ ਨੂੰ ਮੰਨਦਾ। ਫਿਰ ਗੁਰੂ ਰਾਮਦਾਸ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਸੂਈ ਮਹਿਲਾ ਚੌਥਾ, ਮੇਰੇ ਵਾਹਿਗੁਰੂ ਤੇਰਾ ਗੁਣ ਬੇਅੰਤ ਨੇ, ਪਰ ਮੈਂ ਬਿਆਨ ਕੋਈ ਨੀ ਕਰ ਸਕਦਾ, ਪਰ ਤੇਰੇ ਹੁਕਮ ਨੂੰ ਦੇਖ ਕੇ ਮੈਂ ਸੀਸ ਝੁਕਾ ਦੇਣਾ, ਤੇਰੇ ਵਰਗਾ ਅਟਲ ਹੁਕਮ ਕਿਸੇ ਦਾ ਨਹੀਂ। ਪੁੱਛਿਆ ਸਾਹਿਬ ਜੀ ਕਿਹੜਾ? ਹਜ਼ੂਰ ਦਾ ਸ਼ਬਦ ਹੁੰਦਾ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਵਿਦਵਾਨ ਸੱਜਣਾ ਨੇ ਇਹ ਵੀ ਸ਼ਬਦ ਹੁਕਮ ਤੇ ਝੁਕਾਇਆ, ਤੇਰੇ ਬੇਅੰਤ ਗੁਣ ਨੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਾਕੂ, ਤੇਰੇ ਹੁਕਮ ਨੂੰ ਕਿੰਨੇ ਕਹਿ ਸਕਣਾ, ਤੁਮਰੀ ਮਹਿਮਾ ਬਰ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਅੱਗੇ ਬਚਨ ਕੀਤਾ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਇੱਥੇ ਪੁੱਛਿਆ, ਮਾਲਕ ਜੀ ਉਹਦਾ ਹੁਕਮ ਕਿੰਨਾ ਕੁ ਅਟਾਲੇ? ਸਾਹਿਬ ਕਹਿੰਦੇ ਨੇ, ਮੈਂ ਤਾਂ ਧਰਤੀ ਨੂੰ ਜਦੋਂ ਦੇਖਣਾ ਤੇ ਸੋਚਣਾ, ਮੇਰੇ ਵਾਹਿਗੁਰੂ ਬੰਦਾ ਬੱਕਰੀ ਤੇ ਸ਼ੇਰ ਨੂੰ ਇਕੱਠਿਆਂ ਨਹੀਂ ਰੱਖ ਸਕਦਾ, ਪਰ ਤੇਰੇ ਕੋਲ ਇੰਨੀ ਕੁ ਤਾਕਤ ਏ, ਤੂੰ ਬੱਕਰੀਆਂ ਤੇ ਸ਼ੇਰ ਬਘਿਆੜ ਤੇ ਲੇਲੇ ਇੱਕੋ ਕਿੱਲੇ ਤੇ ਬੰਨੇ ਨੇ। ਪੁੱਛਿਆ, ਮਹਾਰਾਜ ਕਿਵੇਂ? ਤੇ ਸਾਹਿਬ ਨੇ ਕਿਹਾ, ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣ ਧਰੀਜੈ। ਵਿੱਚੇ ਧਰਤੀ ਏ, ਧਰਤੀ ਵਿੱਚ ਧਰਤੀ ਪਾਣੀ ਤੇ ਧਰਤੀ ਵਿੱਚ ਫਿਰ ਪਾਣੀ ਨੀ, ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣ ਧਰੀਜੈ। ਤੇਰੇ ਹੁਕਮ ਨੂੰ ਦੇਖ ਕੇ ਕਹਿੰਦਾ, ਬੱਕਰੀ ਸਿੰਘ ਇੱਕ ਤੇ ਥਾਂ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀ ਜਾਏ। ਉਹਨੇ ਬੱਕਰੀ ਤੇ ਸ਼ੇਰ ਇੱਕੋ ਥਾਂ ਤੇ ਬੰਨੇ ਹੋਏ ਨੇ, ਤੇ ਮੇਰੇ ਮਨਾ ਤੂੰ ਉਹਦੇ ਹੁਕਮ ਅੱਗੇ ਕਿਉਂ ਨੀ ਝੁਕ ਜਾਂਦਾ? ਪੁੱਛਿਆ, ਦਾਤਾ ਉਹਦੇ ਹੁਕਮ ਅੱਗੇ ਝੁਕਣ ਦਾ ਬੜਾ ਆਨੰਦ ਏ। ਤੇ ਇੱਕ ਅਦੀਬ ਨੇ ਤਾਂ ਬੜਾ ਸੋਹਣਾ ਬਚਨ ਕੀਤਾ, ਅੱਜ ਦੀ ਪੌੜੀ ਵਿਚ ਸਾਹਿਬ ਨੇ ਮੈਨੂੰ ਤਾਂ ਬਿਲਕੁਲ ਦਲ ਕੇ ਰੱਖ ਦਿੱਤਾ, ਮੈਂ ਨਾਂ ਦੀ ਚੀਜ਼ ਹੀ ਕੋਈ ਨਹੀਂ। ਕਹਿੰਦੇ ਨੇ, ਬਸ ਕੇਵਲ ਉਹ ਵੇ, ਜੇ ਉਹ ਸੁਖ ਦੇ, ਮੈਂ ਕੱਲ ਵੀ ਅਰਜ਼ ਕੀਤੀ ਸੀ, ਉਹ ਦੁੱਖ ਦੇ ਤਾਂ ਵੀ ਉਹ। ਇੱਕ ਅਦੀਬ ਨੇ ਬਚਨ ਕੀਤਾ, ਕਹਿੰਦਾ ਕੋਈ ਨਵਾਬ ਸੀ, ਸਮਝਾਉਣ ਦਾ ਉਹਦਾ ਢੰਗ ਏ। ਆਪਾਂ ਫਿਰ ਸਿੱਖੀ ਵੱਲ ਇਸ ਗੱਲ ਨੂੰ ਲੈ ਕੇ ਆਉਂਦੇ ਹਾਂ। ਕਹਿਣ ਲੱਗੇ, ਉਹਨੇ ਗੁਲਾਮ ਰੱਖਿਆ ਤੇ ਗੁਲਾਮ ਨਾਲ ਇੰਨਾ ਕੁ ਉਹਦਾ ਨੇਹ ਸੀ ਨਾ, ਜਦੋਂ ਪ੍ਰਸ਼ਾਦਾ ਵੀ ਛਕਣਾ ਉਦੋਂ ਵੀ ਗੁਲਾਮ ਨੂੰ ਆਪਣੇ ਕੋਲ ਬਿਠਾਉਣਾ, ਜੇ ਬਸਤਰ ਲੈਣਾ ਕੋਸ਼ਿਸ਼ ਕਰਨੀ ਗੁਲਾਮ ਨੂੰ ਵੀ ਉਹੋ ਜਿਹਾ ਲੈ ਕੇ ਦਿਆਂ, ਜੇ ਕੁਝ ਕੀਮਤੀ ਸਮਾਨ ਖਰੀਦਣਾ ਗੁਲਾਮ ਨੂੰ ਆਪਣੇ ਬਰਾਬਰ ਦਾ ਪਿਆਰ ਦਿੱਤਾ। ਤੇ ਇੱਕ ਦਿਨ ਮਾਲਕ ਤੇ ਗੁਲਾਮ ਬਾਗ ਵਿੱਚ ਗਏ ਨੇ, ਜੰਗਲ ਨੂੰ ਜਾ ਰਹੇ ਨੇ, ਤੇ ਕਹਿੰਦੇ ਨੇ ਬਾਗ ਵਿੱਚੋਂ ਨਿਕਲ ਕੇ ਜਦੋਂ ਜੰਗਲ ਵਿੱਚ ਪ੍ਰਵੇਸ਼ ਕੀਤਾ ਤੇ ਕੀ ਤੱਕਦੇ ਨੇ, ਰੁੱਖ ਨੂੰ ਇੱਕ ਫਲ ਲੱਗਾ। ਮਾਲਕ ਨੇ, ਨਵਾਬ ਨੇ ਉਹ ਫਲ ਤੋੜਿਆ ਤੇ ਮਨ ਕਰਦਾ, ਮਣਾ ਇਸ ਫਲ ਨੂੰ ਖਾਣ ਤੋਂ ਪਹਿਲਾਂ ਆਪਣੇ ਗੁਲਾਮ ਨੂੰ ਕਿਉਂ ਨਾ ਦਿਆਂ, ਇਹਦੇ ਨਾਲ ਨੇਮ ਏ, ਇਹਦੇ ਨਾਲ ਪਿਆਰ ਏ। ਤੇ ਕਹਿੰਦੇ ਨੇ, ਉਸਨੇ ਫਲ ਤੋੜ ਕੇ ਗੁਲਾਮ ਨੂੰ ਦਿੱਤਾ
ਤੇ ਕਹਿਣ ਲੱਗਾ ਲੈ ਮਿੱਤਰਾ ਪਹਿਲਾਂ ਤੂੰ ਇਹਦਾ ਸਵਾਦ ਚੱਖ ਫਿਰ ਮੈਨੂੰ ਦੱਸੀ ਇਹਦਾ ਸਵਾਦ ਕੀ ਹੋ ਜਾਏ ਆਨੰਦ ਕੀ ਹੋ ਜਾਏ। ਤੇ ਜਦੋਂ ਗੁਲਾਮ ਨੇ ਉਸ ਫਲ ਨੂੰ ਮੂੰਹ ਵਿਚ ਪਾਇਆ ਤੇ ਪਹਿਲਾਂ ਉਹਨੇ ਟੁਕੜਾ ਮੂੰਹ ਵਿਚ ਪਾਇਆ ਤੇ ਮਾਲਕ ਪੁੱਛਦਾ ਦੱਸ ਕਿਹੋ ਜਿਹਾ ਆਨੰਦ ਏ ਤੇ ਗੁਲਾਮ ਕਹਿੰਦਾ ਮਾਲਕਾ ਬੜਾ ਮਿਠਾਸ ਨਾਲ ਭਰਿਆ ਈ। ਉਹ ਕਹਿੰਦਾ ਫਿਰ ਆਪਣਾ ਹਿੱਸਾ ਖਾ ਲੈ ਮੇਰਾ ਮੈਨੂੰ ਦੇ ਦੇਈ। ਉਹ ਸ਼ਕੀ ਗਿਆ ਤੇ ਪਰਤ ਕੇ ਮਾਲਕ ਕਹਿੰਦਾ ਤੂੰ ਸਾਰਾ ਖਾ ਚੱਲੈ ਮੇਰਾ ਹਿੱਸਾ। ਕਹਿਣ ਲੱਗਾ ਨਹੀਂ ਮਾਲਕਾ ਅੱਜ ਇੰਨਾ ਕੁ ਸਵਾਦ ਏ ਅੱਗੇ ਵੀ ਤੇਰੇ ਹੱਥ ਵਿਚ ਬੜੇ ਫਲ ਮਿਲੇ ਨੇ ਪਰ ਜਿਹੜਾ ਤੂੰ ਅੱਜ ਦੇ ਦਿੱਤਾ ਹੈ ਨਾ ਇਹਦੇ ਵਰਗਾ ਸਵਾਦ ਕਦੀ ਨਹੀਂ ਆਇਆ। ਮਾਲਕ ਨੇ ਕਿਹਾ ਫਿਰ ਇਸ ਤਰ੍ਹਾਂ ਨਾ ਕਰ ਮੇਰਾ ਹਿੱਸਾ। ਉਹਨੇ ਝਪਟ ਕੇ ਖੋਲਿਆ ਤੇ ਜਦੋਂ ਮਾਲਕ ਨੇ ਫਲ ਮੂੰਹ ਵਿਚ ਪਾਇਆ ਤੇ ਜ਼ਹਿਰ ਨਾਲੋਂ ਵੱਧ ਕੌੜਾ ਗਲੇ ਤੋਂ ਥੱਲੇ ਨਹੀਂ ਉਤਰਿਆ ਜ਼ਮੀਨ ਤੇ ਛੱਡ ਦਿੱਤਾ। ਕਹਿਣ ਲੱਗਾ ਭਲਿਆ ਇੰਨਾ ਕੌੜਾ ਫਲ ਤੇ ਤੂੰ ਮਿੱਠਾ ਕਹਿ ਕੇ ਖਾਂਦਾ ਰਹੇ ਜੇ ਜ਼ਹਿਰ ਨਾਲੋਂ ਵੱਧ ਕੌੜਾ ਤੂੰ ਮੈਨੂੰ ਦੱਸ ਦਿੰਦਾ ਮਾਲਕ ਕਿ ਤੇਰੇ ਹੱਥਾਂ ਨਾਲ ਮਿਲਿਆ ਹੋਇਆ ਫਲ ਕੌੜਾ ਹੈ। ਗੁਲਾਮ ਦੀਆਂ ਅੱਖਾਂ ਪਾਣੀ ਨਾਲ ਭਰ ਰਹੀਆਂ। ਕਹਿਣ ਲੱਗਾ ਮਾਲਕਾ ਅਸਲ ਵਿਚ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਕਹਿਣ ਲੱਗਾ ਜ਼ਹਿਰ ਵਰਗਾ ਕੌੜਾ ਫਲ ਤੇ ਤੂੰ ਮਿੱਠਾ ਕਾੜ ਕੇ ਖਾ ਗਏ। ਤੇ ਉਹਨੇ ਉੱਤਰ ਬੜੇ ਕਮਾਲ ਦਾ ਦਿੱਤਾ ਕਹਿੰਦਾ ਮਾਲਕਾ ਜਿੰਨਾ ਹੱਥਾਂ ਨਾਲ ਅੱਜ ਤੱਕ ਮਿੱਠੇ ਖਾਂਦਾ ਰਿਹਾ ਵਾ ਜਿੰਨਾ ਹੱਥਾਂ ਨਾਲ ਅੱਜ ਤੱਕ ਰਸ ਨਾਲ ਭਰਪੂਰ ਫਲ ਖਾਧੇ ਨੇ ਜਿੰਨਾ ਹੱਥਾਂ ਨਾਲ ਅੰਮ੍ਰਿਤ ਵਰਗੇ ਫਲ ਖਾਧੇ ਨੇ ਅੱਜ ਤੱਕ ਤਾਂ ਤੇਰਾ ਸ਼ੁਕਰ ਕਰਦਾ ਰਿਹਾ ਤੇ ਜੇ ਅੱਜ ਉਹਨਾਂ ਹੱਥਾਂ ਨਾਲ ਅੱਜ ਜ਼ਹਿਰ ਵਰਗਾ ਫਲ ਦੇ ਦਿੱਤਾ ਤੇ ਅਕਿਰਤ ਘਣਤਾ ਸੀ ਕਿ ਕੌੜਾ ਫਲ ਲੈ ਕੇ ਮੈਂ ਤੈਨੂੰ ਉਲਾਮੇ ਦੇਣ ਲੱਗ ਪੈਂਦਾ ਮੈਂ ਫਲ ਨੂੰ ਮੋੜ ਦਿੰਦਾ। ਜੇ ਤੂੰ ਮਿੱਠਾ ਦਿੱਤਾ ਤਾਂ ਵੀ ਸੱਤ ਤੇਰਾ ਹੁਕਮ ਹੈ ਨਾ ਤੇ ਜੇ ਕੌੜਾ ਦੇਂਗਾ ਮੈਂ ਇਹਨੂੰ ਵੀ ਮਿੱਠੇ ਬਰਾਬਰ ਖਾਂਗਾ। ਤੱਕੋ ਫਿਰ ਭਾਈ ਭਿਖਾਰੀ ਨੂੰ ਜਿੱਧਰ ਪੁੱਤਰ ਹੁੰਦਾ ਉਦਨ ਵੀ ਪੜਿਆ ਜਾਂਦਾ ਪਿਆ ਸੀ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪੁੱਤਰ ਦੀ ਸ਼ਾਦੀ ਏ ਉਦੋਂ ਵੀ ਸਿੱਖ ਪੜਦੇ ਪਏ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਵਿਆਹ ਵਿਚ ਤੱਪੜ ਪਿਆ ਸੁਣਦਾ ਤੇ ਸਿੱਖ ਪੁੱਛਦਾ ਸੱਜਣਾ ਕਾਸ ਵਾਸਤੇ ਸ਼ਾਦੀ ਦਾ ਸਮਾਂ ਤੇ ਤੱਪੜ ਪਿਆ ਸੀਨੇ। ਕਹਿਣ ਲੱਗਾ ਪਿਆਰਿਆ ਇਹਦਾ ਪਤਾ ਕੱਲ ਨੂੰ ਲੱਗੇਗਾ। ਕਹਿੰਦੇ ਦੂਸਰਾ ਦਿਨ ਚੜਿਆ ਤੇ ਕੀ ਹੋਇਆ ਪੁੱਤਰ ਦੀ ਮੌਤ ਹੋ ਗਈ ਤੱਪੜ ਵਿਛਾ ਦਿੱਤਾ ਤੇ ਸਿੱਖ ਨੇ ਕਿਹਾ ਸੀ ਜੇ ਤੈਨੂੰ ਪਤਾ ਸੀ ਕਿ ਤੇਰੇ ਪੁੱਤਰ ਨੇ ਮਰ ਜਾਣਾ ਤੇ ਤੂੰ ਅਰਦਾਸ ਕਰ ਦੂ ਕਿ ਮਾਲਕ ਮੇਰੇ ਪੁੱਤਰ ਨੂੰ ਲੰਬੀ ਆਰ ਬੁਲਾ ਦੇ। ਤੇ ਭਿਖਾਰੀ ਨੇ ਕੋ ਗੱਲ ਕੀ ਕਹਿੰਦਾ ਅਰਦਾਸ ਤਾਂ ਕੀਤੀ ਏ। ਕਹਿੰਦਾ ਫਿਰ ਤੇਰੀ ਸੁਣੀ ਨਾ ਗਈ ਤੂੰ ਬ੍ਰਹਮ ਗਿਆਨੀ ਹੋਏ ਤੇਰੀ ਗੱਲ ਗੁਰੂ ਨੇ ਮੋੜ ਦਿੱਤੀ। ਕਹਿਣ ਲੱਗਾ ਸੁਣ ਤਾਂ ਲਈਏ। ਕਹਿੰਦਾ ਹੱਦ ਹੋ ਗਈ ਸੁਣ ਕਾਹਦੇ ਲਈ ਪੁੱਤਰ ਦੀ ਮੌਤ ਹੋ ਗਈ। ਕਹਿੰਦਾ ਅਸਲੀਅਤ ਹੀ ਮੈਂ ਜੀਵਨ ਲਈ ਅਰਦਾਸ ਕੀਤੀ ਹੋਈ ਨਹੀਂ ਮੈਂ ਸਾਰੀ ਰਾਤ ਕਹਿੰਦਾ ਰਿਹਾ ਦਾਤਿਆ ਜਿੱਦਨ ਮਿਲਿਆ ਸੀ ਉਦਨ ਵੀ ਤੇਰਾ ਸ਼ੁਕਰ ਕੀਤਾ ਤੇ ਕੱਲ ਨੂੰ ਇਹਨੇ ਚਲੇ ਜਾਣਾ ਤੇ ਮੈਨੂੰ ਆਪਣੇ ਸ਼ੁਕਰ ਵਿਚ ਹੀ ਰੱਖ ਲਵੀ ਮੈਂ ਤੇਰੇ ਹੁਕਮ ਤੋਂ ਬਾਹਰ ਨਾ ਜਾਵਾਂ। ਧਿਆਨ ਰੱਖਣਾ ਹੁਕਮ ਨੂੰ ਮੰਨਣ ਵਾਲਾ ਸਿੱਖ ਕਹਿੰਦਾ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਸਿੱਖ ਕਹਿੰਦਾ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼। ਸ਼ੁਕਰਾਨਾ ਕਰਨ ਵਾਲਾ ਕਹਿੰਦਾ ਮਾਲਕ ਜੀ ਜਿਸ ਠਾਕੁਰ ਸੋ ਨਾਹੀਂ ਚਾਰਾ ਤੇਰੇ ਹੁਕਮ ਅੱਗੇ ਕਿੰਨੇ ਖਲੋਣਾ ਤਾਂ ਕੋ ਕੀਜੈ ਸਤ ਨਮਸਕਾਰਾ। ਹੁਕਮ ਮੰਨਣ ਵਾਲਾ ਕਹਿੰਦਾ ਵੀ ਉਹ ਪੂਛ ਨਾ ਮਸਲ ਧਰੈ ਮੇਰਾ ਰੱਬ ਕਦੀ ਕੰਮ ਕਰ ਲੱਗਿਆ ਕਿਸੇ ਤੋਂ ਪੁੱਛਦਾ ਨਹੀਂ ਅਸੀਂ ਹਰ ਕੰਮ ਕਰ ਲੱਗਿਆ ਪੁੱਛਾਂਗੇ। ਘਰੇਲੂ ਕੰਮ ਕਰਨਾ ਪੁੱਤਰ ਦੀ ਇਸਤਰੀ ਦੀ ਮਾਤਾ ਪਿਤਾ ਦੀ ਸਲਾਹ ਲਾਂਗੇ ਗੁਰੂ ਘਰਾਂ ਦੇ ਕੰਮ ਚਲਾਨੇ ਆ ਆਪਾਂ ਆਪਣੇ ਸਾਥੀਆਂ ਦੀ ਸਲਾਹ ਲਾਂਗੇ ਕਿਸੇ ਸੋਸਾਇਟੀ ਨੂੰ ਕਿਸੇ ਸਮਾਜ ਨੂੰ ਚਲਾਉਣ ਲਈ ਅਸੀਂ ਦੂਜੇ ਦੀ ਸਲਾਹ ਲੈਨੇ ਆ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਹੁਕਮੀ ਜਿਹੜਾ ਜਦੋਂ ਆਪਣੇ ਹੁਕਮ ਦੀ ਕਲਮ ਚਲਾਉਂਦਾ ਉਹ ਦੂਜੇ ਕਦੀ ਕਿਸੇ ਨੂੰ ਪੁੱਛ ਦੇਣਗੇ। ਸਾਹਿਬ ਕਹਿੰਦੇ ਨੇ ਬੀ ਉਹ ਪੁੱਛਣਾ ਮਸਲਤ ਧਰੈ ਇਹਦਾ ਅਰਥ ਦੂਜੇ ਨੂੰ ਕਦੀ ਪੁੱਛ ਕੇ ਸਲਾਹ ਹੀ ਨਹੀਂ ਕਰਦਾ ਜੋ ਕੁਛ ਕਰੇ ਸੋ ਆਪੇ ਕਰੇ ਜੋ ਕੁਝ ਉਹਨੇ ਕਰਨਾ ਉਹ ਆਪਿਆ ਕਰਦਾ। ਸਾਹਿਬ ਕਹਿੰਦੇ ਨੇ ਉਹਦੇ ਹੁਕਮ ਅੱਗੇ ਝੁਕ ਜਾ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨੇ ਆ ਨਾ ਆਸਾ ਰਾਗ ਵਿਚ ਅਸ਼ਟਪਦੀ ਸਤਿਗੁਰੂ ਨੇ ਉਹਦੇ ਹੁਕਮ ਅੱਗੇ ਕਿੰਨੇ ਪਿਆਰ ਨਾਲ ਸ਼ੀਸ਼ ਝੁਕਾਇਆ। ਸਾਹਿਬ ਕਹਿੰਦੇ ਨੇ ਤੇਰਾ ਹੁਕਮ ਏ ਕਦੀ ਉੱਚਾ ਬਣਾ ਦਿੰਦੇ, ਕਦੀ ਨੀਵਾਂ ਬਣਾ ਦਿੰਦੇ। ਗੁਰਦੇਵ ਦਾ ਬਚਨ ਹੁੰਦਾ ਹੈ, ਪਹਿਲਾਂ ਵੀ ਭਾਈ ਲਾਲੋ ਦੇ ਘਰ ਗਏ, ਉਦੋਂ ਸ਼ਬਦ ਕਿਹਾ ਸੀ ਤੇ ਸ਼ਬਦ ਕਹਿ ਸਨ ਭਾਈ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ। ਚੇਤੇ ਰੱਖਣਾ ਬਾਬੇ ਤੇ ਬਾਬਰ ਦੀ ਪਹਿਲੀ ਮੁਲਾਕਾਤ ਜਿਹੜੀ ਏ ਅਹਿਮਨਾਬਾਦ ਹੋਈ, ਬਾਬਰ ਧਾਇਆ ਏ ਤੇ ਬਾਬੇ ਨੂੰ ਪਠਾਇਆ। ਬੜਾ ਫਰਕ ਏ, ਇੱਕ ਧਾਇਆ ਜ਼ੁਲਮ ਦੀ ਹਨੇਰੀ ਲੈ ਕੇ ਤੇ ਦੂਜੇ ਨੂੰ ਰੱਬ ਨੇ ਪਠਾਇਆ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਵਾਸਤੇ। ਉਧਰੋਂ ਬਾਬਾ ਆਇਆ, ਬਾਬੇ ਨੂੰ ਭੇਜਿਆ, ਤਾਂ ਹੀ ਤਾਂ ਸਾਹਿਬ ਕਹਿੰਦੇ ਨੇ ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਏ ਪਠਾਇਆ। ਭੇਜਿਆ ਗਿਆ ਮੇਰੇ ਮਾਲਕ ਵੱਲੋਂ, ਆਪ ਮਾਲਕ ਰੂਪ ਧਾਰ ਕੇ ਆਇਆ ਤੇ ਬਾਬਰ ਜਿਹੜਾ ਉਹ ਧਾਇਆ। ਸਾਹਿਬ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵਿਲਾ ਲੋ। ਗੁਰੂ ਕਲਗੀ ਵਾਲੇ ਨੇ ਬੜੇ ਸੋਹਣੇ ਬਚਨ ਕਹੇ। ਇੱਕ ਖਿਨ ਮੈਂ ਵਿੱਚੋਂ ਨਿਕਲਣ ਲੱਗਾ, ਸਾਹਿਬ ਕਹਿੰਦੇ ਨੇ ਬਾਬੇ ਨਾਲ ਜੁੜਿਆ ਬੜਾ ਸੁਖ ਜੇ, ਬਾਬੇ ਕੇ ਤੇ ਬਾਬਰ ਕੇ ਦੀ ਟੱਕਰ ਰਹੀ ਏ, ਰਹਿਣੀ ਏ ਤੇ ਰਵੇਗੀ ਵੀ। ਚੇਤੇ ਰੱਖਿਓ, ਕਦੀ ਬਾਬੇ ਕੇ ਬਾਬਰ ਕੇ ਇਕੱਠੇ ਨਹੀਂ ਬਹਿ ਸਕਦੇ। ਤੇ ਸਾਹਿਬ ਨੇ ਇੱਕ ਗੱਲ ਕੀ ਕਹਿਣ ਲੱਗੇ, ਬਾਬੇ ਕੇ ਪਾਤਸ਼ਾਹ ਨੇ, ਬਾਬਰ ਕੇ ਬਾਦਸ਼ਾਹ ਨੇ, ਯਾਦ ਰੱਖਣਾ ਸਤਿਗੁਰੂ ਕਲਗੀ ਵਾਲੇ ਨੇ ਮੋਹਰ ਲਾ ਦਿੱਤੀ। ਕਹਿੰਦੇ ਨੇ ਸਿੱਖਾ ਤੂੰ ਕਿਰਤ ਕਰਨੇ, ਸਮੇਂ ਦਾ ਦਸਵੰਧ ਕੱਢੀ, ਮਾਇਆ ਦਾ ਦਸਵੰਧ ਕੱਢੀ। ਜੇ ਬਾਬੇ ਕੇ ਅੱਗੇ ਤੂੰ ਆ ਕੇ ਨਾ ਸਮੇਂ ਤੇ ਮਾਇਆ ਦਾ ਦਸਵੰਧ ਕੱਢਿਆ ਤੇ ਬਾਬਰ ਕੇ ਤੈਨੂੰ ਮਾਰ ਕੇ ਤੇਰੇ ਤੋਂ ਖੋ ਲੈਣਗੇ। ਸਾਹਿਬ ਨੇ ਬਚਨ ਕਿਹਾ, ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸਊ, ਬਾਬੇ ਪਿਓ ਜੋ ਜਾਂ ਦਾਮ ਨਾ ਦੇ ਹੈ ਤਿੰਨ ਤੇ ਗਏ ਬਾਬਰ ਕੇ ਲੈ ਹੈ। ਜੇ ਬਾਬੇ ਕੇ ਉਹਨੂੰ ਨਾ ਦਿੱਤਾ ਤੇ ਬਾਬਰ ਕੇ ਮਾਰਨਗੇ ਵੀ ਤੇ ਤੇਰੇ ਤੋਂ ਖੋ ਕੇ ਵੀ ਲਿਜਾਣਗੇ। ਸਤਿਗੁਰੂ ਨੇ ਇਹੀ ਕਾਰਨ ਦਸਵੰਧ ਦੀ ਮਰਿਆਦਾ ਰੱਖੀ ਤੇ ਅਸੀਂ ਤੱਕਦੇ ਹਾਂ, ਜਦੋਂ ਦਸਵੰਧ ਕਰਨੇ ਹਾਂ ਅੰਦਰ ਨੂੰ ਸ਼ਾਂਤੀ ਮਿਲਦੀ, ਸੁੱਖ ਮਿਲਦਾ, ਕਿਉਂਕਿ ਬਾਬੇ ਦੇ ਚਰਨਾਂ ਵਿੱਚ ਨਾ ਕੱਢੋ ਤੇ ਕੋਈ ਬਾਬਰ ਦਾ ਰੂਪ ਬਣ ਕੇ ਆ ਜਾਏਗਾ। ਸਤਿਗੁਰੂ ਨੇ ਉੱਥੇ ਬਚਨ ਕਹਿ ਗੱਲ ਆਪਾਂ ਹੁਕਮ ਵੱਲ ਆਈਏ, ਉਹਦੇ ਹੁਕਮ ਅੱਗੇ ਸਤਿਗੁਰੂ ਨੇ ਸੀ ਚੁਕਾਇਆ। ਪਹਿਲਾਂ ਕਿਹਾ, ਦੇਖ ਭਾਈ ਲਾਲੋ ਕੋਈ ਰੱਬ ਜਪਦਾ ਹੈ? ਕਹਿੰਦਾ ਨਾ ਬਾਬਾ, ਪੁੱਛ ਕੁਝ ਨਾ, ਗੱਲ ਆਪਾਂ ਬਾਣੀ ਵਿੱਚੋਂ ਹੀ ਆਉਣਾ। ਕਹਿਣ ਲੱਗਾ, ਬਾਬਾ ਇੱਥੇ ਕਿਸੇ ਰੱਬ ਚੇਤੇ ਨਹੀਂ ਹੂੰ, ਇੱਥੇ ਹਿੰਦੂ ਵੀ ਜਿਹੜੇ ਨੇ ਉਹ ਮਸਤ ਨੇ, ਪਠਾਨ ਵੀ ਮਸਤ ਨੇ, ਖੁਦਾ ਰਾਮ ਰਹੀਮ ਅੱਲਾ ਕਿਸੇ ਨੂੰ ਚੇਤੇ ਨਹੀਂ। ਤੇ ਸਾਹਿਬ ਨੇ ਕਿਹਾ, ਫਿਰ ਮਿੱਤਰਾ ਘਬਰਾ ਨਾ, ਜੇ ਇਹਨਾਂ ਦੇ ਵਸਵੇ ਹੋ ਜਾਏ ਨਾ, ਫਿਰ ਕਾਇਆ ਕੱਪੜ ਟੁੱਕ ਟੁੱਕ ਹੋਸੀ, ਇਹਨਾਂ ਦੇ ਸਰੀਰ ਇਸ ਤਰ੍ਹਾਂ ਚੀਥੜੇ ਉੱਡਣਗੇ ਜਿਵੇਂ ਪੁਰਾਣੇ ਕੱਪੜੇ ਉੱਡਦੇ ਨੇ। ਤੇ ਅਗਲਾ ਬਚਨ ਨਾਲ ਕਿਆ ਕਹਿਣ ਲੱਗੇ, ਜਿਹੜੀਆਂ ਗੱਲਾਂ ਮੈਂ ਤੇਰੇ ਘਰ ਬਹਿ ਕੇ ਹੁਣ ਕਹਿਣਾ ਨਾ, ਮੇਰੀਆਂ ਗੱਲਾਂ ਨੂੰ ਚੇਤੇ ਕਰ ਕਰਕੇ ਰੋਣਗੇ, ਪਰ ਬੰਨਾ ਇਹਨਾਂ ਤੋਂ ਕੁਛ ਨਹੀਂ। ਤੇ ਜਿਹੜਾ ਬਾਬੇ ਦੀ ਗੱਲ ਤੇ ਅਮਲ ਨਾ ਕਰੇ ਉਹਨੂੰ ਰੋਣਾ ਹੀ ਪੈਂਦਾ, ਫਿਰ ਬਾਅਦ ਵਿੱਚ ਪਛਤਾਉਂਦਾ। ਸਾਹਿਬ ਨੇ ਬਚਨ ਕਿਆ ਕਹਿਣ ਲੱਗੇ, ਕਾਇਆ ਕੱਪੜ ਟੁੱਕ ਟੁੱਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ, ਮੇਰੇ ਸ਼ਬਦਾਂ ਨੂੰ ਯਾਦ ਕਰਨਗੇ। ਤੇ ਜਦੋਂ ਭਾਣੇ ਵਾਪਰ ਗਏ, ਅੱਜ ਬਾਬੇ ਨੂੰ ਵੀ ਕੈਦ ਕੀਤਾ ਗਿਆ, ਸਤਿਗੁਰੂ ਨੂੰ ਸਿਰ ਤੇ ਗੱਤ ਰੱਖੀ ਗਈ। ਲਿਖਦਾ ਭਾਈ ਵੀਰ ਸਿੰਘ, ਚਾਰ ਚੁਫੇਰੇ ਕੁਰਲਾ ਤੇ ਰੋਣ ਦੀਆਂ ਆਵਾਜ਼ਾਂ ਨੇ, ਵਹਿਣ ਪੈ ਪੈਂਦੇ ਨੇ ਹਜ਼ੂਰ ਦੇ ਅੰਦਰ। ਇੱਕ ਇੱਕੋ ਦਮ ਪਿਆਰ ਦੀ ਲਹਿਰ ਦੌੜੀ ਏ, ਨੇਤਰ ਸਰੂਰ ਨਾਲ ਭਰੇ ਗਏ, ਚਿਹਰੇ ਤੇ ਨੂਰ ਦੀ ਝੜੀ ਲੱਗ ਗਈ। ਤੇ ਭਾਈ ਮਰਦਾਨੇ ਨੇ ਘੋੜਾ ਫੜਿਆ, ਕਹਿਣ ਲੱਗੇ ਛੱਡ ਮਰਦਾਨਿਆਂ ਘੋੜਾ, ਰਬਾਬ ਛੇੜ, ਉਸ ਪਿਆਰੇ ਵਾਹਿਗੁਰੂ ਦੀਆਂ ਬਾਤਾਂ ਕਰੀਏ। ਕਹਿਣ ਲੱਗੇ, ਲੋਕਾਂ ਦੇ ਘਰਾਂ ਵਿੱਚ ਵਹਿਣ ਪੈ ਪੈਂਦੇ ਨੇ ਤੇ ਮਰਦਾਨੇ ਨੇ ਰਬਾਬ ਛੇੜ ਦਿੱਤੀ, ਤੇ ਸਤਿਗੁਰੂ ਨੇ ਅਲਾਹੀ ਗੀਤ ਅਲਾਪਿਆ ਤੇ ਉਹਦੇ ਹੁਕਮ ਅੱਗੇ ਵੇਖੋ ਸੀਸ ਕਿਵੇਂ ਝੁਕਾਇਆ। ਕਹਿਣ ਲੱਗੇ, ਮੇਰੇ ਮਾਲਕਾ ਜਿਨ ਸਿਰ ਸੋਹਨ ਪੱਟੀਆਂ, ਮੰਗੀ ਪਾਏ ਸੰਧੂਰ, ਉਹਦੇ ਹੁਕਮ ਵਿੱਚ ਨਾ, ਜਿਨ ਸਿਰ ਸੋਹਨ ਪੱਟੀਆਂ, ਜਿਨ੍ਹਾਂ ਇਸਤਰੀਆਂ ਦੇ ਸਿਰ ਤੇ ਕਾਲੇ ਕੇਸਾਂ ਦੀਆਂ ਪੱਟੀਆਂ ਬਣੀਆਂ ਸਨ, ਆਪਣੀ ਮਾਂਗ ਵਿੱਚ ਉਹਨਾਂ ਨੇ ਸੰਧੂਰ ਭਰੇ ਸਨ, ਜਿਨ ਸਿਰ ਸੋਹਨ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ, ਉਹਨਾਂ ਦੇ ਕੇਸ਼ ਕੱਟ ਦਿੱਤੇ, ਗਲੇ ਮਿੱਟੀ ਨਾਲ ਭਰੇ ਗਏ, ਮਹਿਲਾਂ ਅੰਦਰ ਹੁੰਦੀਆਂ ਜਿਹੜੀਆਂ ਸੋਹਣੇ ਮਹੱਲਾਂ ਵਿੱਚ ਰਹਿੰਦੀਆਂ ਸਨ, ਹੁਣ ਬਹਿਣ ਨਾ ਮਿਲ ਹਦੂਰ, ਹੁਣ ਉਹਨਾਂ ਨੂੰ ਕੋਈ ਮਹੱਲਾਂ ਦੇ ਨੇੜੇ ਨਹੀਂ ਫਟਕਣ ਦਿੰਦਾ। ਤੇ ਹੁਕਮੀ ਦੇ ਹੁਕਮ ਨੂੰ ਮੰਨਣ ਵਾਲਾ, ਲੋਕ ਰੋਂਦੇ ਨੇ, ਬਹਿਣ ਪਾਉਂਦੇ ਨੇ, ਪਰ ਹੁਕਮ ਮੰਨਣ ਵਾਲਾ ਕਹਿੰਦਾ ਪਿਆ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਘਰ ਦੇਖੇ ਵੇਖ, ਤੇਰਾ ਹੁਕਮ ਏ ਨਾ, ਤੈਨੂੰ ਨਮਸਕਾਰ ਏ, ਤੇਰਾ ਅੰਤ ਨੀ ਕਿਸੇ ਪਾਇਆ। ਕਹਿਣ ਲੱਗੇ, ਦੇਖ ਭਾਈ ਮਰਦਾਨਿਆਂ, ਇਹ ਉਹੀ ਔਰਤਾਂ ਨੀ ਜਦੋਂ ਸੀਆਂ ਵਿਆਹੀਆਂ, लाड़े सोहन पास जदो व्याह होए इन्हां दे पति नाल ने हिंडोली चढ़ आईया दंद खंड कीते रास डोलियां विच बैठ के आईया उपरों पानी वारिया झले चिमकन पास कीमती पखे इन्हां नूं झले गए जिन्हां दे मोती चमकदे सन झले चिमकन पास एक लख लैण बैठिया इन्हां सगन बहन का भी लख रुपया लख लैण खड़िया गरी सुहारे खांदिया मानन छेदड़िया तीन गल सिलकां पाईया इथे सिलक दर्द कपड़ा नहीं सिलक दर्द रसिया देख ओही ने जिन्हां लई पखे झले जांदे सन लखां सगन दिता जांदा सी उन्हां दे गले विच मर्दानिया रसियां पा दित्तियां ने टुटन मोत सरिया ते सुचे मोतियां दियां माला तिड़क तिड़क करके टुटदियां पईयां टुटन मोत सरिया ते बाबा जी ए क्यों भाणे वापरे कहिंदे ने जदों जवानी ते दौलत नूं देख के कोई कौम कोई समाज कोई फिरका रब नूं भुलदा उन्हां दा हशर इही हुंदा है। साहिब कहिंदे ने धन जोबण दोए वैरी होए जिन्नी रखे रंग लाए दूता नूं फुरमाया लै चले पत गवाए जे तिस भावै तिस वडियाई जे भावै देश जाए जे ओहदा हुक्म होवे किसे नूं वडियाई दे दिंदे किसे नूं सजा दे दिंदे इहदे अखीर विच हुक्म तो बाहर कुछ नहीं। साहिब कहिंदे ने एक घर आवै अपने अखीर दी पंक्ति है एक घर आवै अपने एक मिल मिल पुछै सुख जेड़े बच के आ गए उन्हां दी सुख सांत पुछी जांदी है इक ना एहू लिखिया बह बह रोवै दुख। साहिब कहिंदे ने ज्योतिष भावै सो थीऐ बाहर हुक्म ना कोए ज्योतिष भावै सो थीऐ नानक क्या मनुख बंदे दी की ताकत कुछ कर सके प्यारिया सब कुछ ओहदे हुक्म विच विचरदा पिया। सतगुरु ने इसे कारण करके अज क्या कह लगे हुक्मी होवन आकार अज जिन्नियां शकलां ने ओहदे हुक्म विच ने केवल मनुख नहीं पशु पंछी बनस्पति पहाड़ नदियां नाले झीला समुंदर सितारे सियारे चंद्रमा सूरज जो कुछ भी आकार बनया दिसने प्यारिया मेरे वाहगुरु दे हुक्म तो बाहर कोई नहीं हो इस सारे आकार नु बनाण वाला वेरा वाहगुरु। यही कारण ध्यान रखना जदो भी जपजी दी बाणिया विच आपा अगे तुरना है ना ते गल एको ओंकार दी आउणी है। अज वेखो किती साहिब ने प्यारे बचन कह हुण लोकी आकार दी पूजा करदे ने मैं उदन भी अर्ज कीती सी हुण पाणी ओहदा बनाया है कोई पानी नू पूजदा पे पिपल ओहदे पैदा कीते ने हुक्मी होवन आकार बनस्पति कोई पिपल दे मुठ दे विच जाके पानी पा के ओथे दाणे रख ओनू पूजदा है कोई सूरज नू पूजदा पे कोई पूर्णमाशी नू वर्त प्या रखदा है कोई बंदा पहाड़ नू प्या पूजदा है कोई ओहदी बनाई हुई अग नू पूजदा है। मेरे बाबे ने गल ही मुका दित्ती सजना तू ओहदे आकार नू क्यों पूजना है ओनू क्यों नहीं पूजदा जिहड़ा आकार बनाण वाला हुक्मी होवन आकार सब कुछ ओहदे हुक्म विच बड़े है पर प्यारिया हुक्म ना कहया जाई ओहदे हुक्म नू कदी किसे ने क्या नहीं ते कह भी नहीं सकना। प्यारियो सतगुरु की बाणी विच कबीर साहब दा बचन आउंदा है ओहदे हुक्म नू किन्ने कहना ओहदे हुक्म अगे झुकना आनंद है। हजूर ने बचन कीता कहन लगे राजा श्रम मित नहीं जानी तेरी एदा संधी शेष जदो पाठ करांगे राजा श्रम एदा अर्थ ना राजे दा आश्रम एदा अर्थ करांगे ओ वाहगुरु जी दा टिकाणा बड़ा उच्चा है। राजा श्रम मित नहीं जानी तेरी मित नहीं जानी तेरी हुक्म ना कहया जाई तेरे हुक्म नू कोई कह नहीं सकदा। महाराज कबीर साहब किवें नहीं ओदी मित जानी जा सकदी उन्हां ने फिर अगे बचन कीता कहन लगे राजा श्रम मित नहीं जानी तेरी तेरे संतन की हो चेरी। महाराज फिर अगे बचन कर दे कह लगे मैं देखना कुछ लोग ऐसे ने जेड़े सवेरे घरों निकलते ने हस दे जाते ने ते जदो घर वापस आते ने ना कई बार एहो जी घटना वापर दी आउंदिया सारी वैण पै जाते तेरा अंत नहीं ना राजा शरण मित नहीं जानी तेरी तेरे संतन की हो चेरी। कहन लगे मालिक जी के हस्तो जाए सो रोवत आवे रोवत जाए सो हसै जेड़े रोंदे जांदे ने कई बारी एहो जी घटना तू वापर दे व्यापार देने ओ हसदे आउंदे ने हस्तो जाए सो रोवत आवे रोवत जाए सो हसै बस्तो होए होए सो उजर उजर होए सो बसै मित नहीं जानी तेरी हुक्म ना कहया जाई जेड़े बसदे ने ओ उजड़ जांदे ने ਤੇ ਜਿਹੜੇ ਕਈ ਜਨਮਾਂ ਦੇ ਉਜੜੇ ਨੇ ਉਹਨਾਂ ਨੂੰ ਤੂੰ ਵਸਾ ਦੇਣਾ। ਬਸ ਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ। ਕਹਿ ਲੱਗੇ ਜਲ ਤੇ ਥਲ ਕਰ, ਜਿੱਥੇ ਪਾਣੀ ਏ ਇੱਕ ਜ਼ਰਾ ਵੀ ਨਹੀਂ, ਕਿਣਕਾ ਵੀ ਨਹੀਂ ਮਿੱਟੀ ਦਾ, ਤੂੰ ਉੱਥੇ ਮੇਰੇ ਮਾਲਕਾਂ ਮਿੱਟੀ ਪੈਦਾ ਕਰ ਦੇਣਾ। ਥਲ ਤੇ ਕੂਵਾਂ, ਮਾਰੂ ਥਲ ਵਿੱਚ ਖੂਹ ਪੈਦਾ ਕਰ ਦੇਣਾ। ਕੂਪ ਤੇ ਮੇਰ ਚੜਾਵੈ, ਤੇ ਜਿੱਥੇ ਡੂੰਘੇ ਖੂਹ ਨੇ ਖੂਹਾਂ ਵਿੱਚ ਤੂੰ ਪਹਾੜ ਪੈਦਾ ਕਰ ਦੇਣਾ। ਇੱਕ ਦੂਜੇ ਤੋਂ ਵਿਪਰੀਤ ਕੰਮ ਕਰਨੇ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਚੜਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਰਾਵੈ, ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਮ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਕਹਿੰਦੇ ਨੇ ਰਾਜਾ ਸ਼ਰਨ ਮਿਤ ਨਹੀਂ ਜਾਣੀ ਤੇਰੀ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਤੇਰੇ ਹੁਕਮ ਨੂੰ ਕਿਸੇ ਨੇ ਕਹਿ ਨਹੀਂ ਸਕਣਾ। ਸਾਹਿਬ ਕਹਿੰਦੇ ਨੇ ਫਿਰ ਅੱਗੇ ਬਚਨ ਕਰਦੇ ਨੇ, ਮੇਰੇ ਮਾਲਕ ਹੁਕਮੀ ਹੋਵਨ ਜੀ, ਆਹ ਜਿਹੜੇ ਜੀਵ ਨੇ ਨਾ, ਜਿਹੜੀ ਜੀਵ ਆਤਮਾ, ਇਹ ਵੀ ਤੇਰੇ ਹੁਕਮ ਵਿੱਚ। ਗੁਰੂ ਅਮਰਦਾਸ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ, ਹਰ ਜੀਉ ਗੁਫਾ ਅੰਦਰ ਰੱਖ ਕੇ ਹੁਕਮੀ ਹੋਵਨ ਜੀ, ਤੇਰੇ ਹੁਕਮ ਵਿੱਚ ਆ ਸਰੀਰ ਤੂੰ ਗੁਫਾ ਬਣਾ ਦਿੱਤੀ, ਤੇ ਇਹਦੇ ਵਿੱਚ ਮੇਰੇ ਮਾਲਕਾ ਤੂੰ ਜਿੰਦ ਟਿਕਾ ਦਿੱਤੀ। ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ, ਵਜਾਇਆ ਬਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਹੁਕਮੀ ਹੋਵਨ ਜੀ। ਤੇ ਸਾਹਿਬ ਕਹਿੰਦੇ ਨੇ ਹੁਕਮ ਮਿਲੇ ਵਡਿਆਈ, ਜਿਹੜੀ ਇੱਜ਼ਤ ਤੇ ਮਾਣ ਇਹ ਵਡਿਆਈ ਵੀ ਉਹਦੇ ਹੁਕਮ ਵਿੱਚ ਮਿਲਦੀ ਹੈ, ਆਪਣੇ ਤਰੱਦਦ ਨਾਲ ਨਹੀਂ, ਉਹਦੇ ਹੁਕਮ ਵਿੱਚ। ਸਾਹਿਬ ਕਹਿੰਦੇ ਨੇ ਹੁਕਮੀ ਉੱਤਮ ਨੀਚ, ਤੇਰੇ ਹੁਕਮ ਵਿੱਚ ਕੋਈ ਗੁਣਾ ਕਰਕੇ ਉੱਚਾ ਹੋ ਗਿਆ, ਤੇਰਾ ਹੁਕਮ ਵਾਪਰਿਆ ਕੋਈ ਨੀਚ ਚਲਾ ਗਿਆ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ ਹੈ, ਤੇਰੇ ਹੁਕਮ ਵਿੱਚ ਜੋ ਲਿਖਿਆ ਗਿਆ, ਕਿਸੇ ਨੂੰ ਦੁੱਖ ਮਿਲਦਾ ਹੈ, ਕਿਸੇ ਨੂੰ ਸੁੱਖ ਪਿਆ ਮਿਲਦਾ ਹੈ। ਕਹਿਣ ਲੱਗੇ ਇੱਕ ਨਾ ਹੁਕਮੀ ਬਖਸ਼ੀਸ਼, ਇਕਨਾ ਨੂੰ ਤੂੰ ਆਪਣੇ ਹੁਕਮ ਵਿੱਚ ਬਖਸ਼ਿਆ ਕਰ ਦਿੰਦਾ, ਇੱਕ ਹੁਕਮੀ ਸਦਾ ਭਵਾਈਆਂ ਹੈ, ਇੱਕ ਤੇਰੇ ਹੁਕਮ ਵਿੱਚ ਜਨਮ ਮਰਨ ਦੇ ਤਾਣੇ ਵਿੱਚ ਘੁੰਮਦੇ ਰਹਿੰਦੇ, ਉਹਨਾਂ ਨੂੰ ਕਦੀ ਟਿਕਾਈ ਨਹੀਂ, ਜੰਮਦੇ ਤੇ ਮਰਦੇ ਰਹਿੰਦੇ ਨੇ। ਸਾਹਿਬ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ, ਸਾਰੇ ਉਹਦੇ ਹੁਕਮ ਵਿੱਚ ਨੇ। ਹਜ਼ੂਰ ਕਹਿੰਦੇ ਨੇ ਨਾਨਕ ਹੁਕਮ ਹੈ ਜੇ ਬੁਝੈ, ਜਿਸ ਬੰਦੇ ਨੂੰ ਹੁਕਮ ਦੀ ਪਹਿਚਾਣ ਹੋ ਜਾਏ, ਜਿਹੜਾ ਹੁਕਮ ਨੂੰ ਸਮਝ ਜਾਏ, ਜਿਹੜਾ ਉਹਦੇ ਹੁਕਮ ਵਿੱਚ ਰਹਿ ਜਾਏ, ਤਾਂ ਹਉਮੈ ਕਹਿ ਨਾ ਕੋਏ, ਕਦੀ ਉਹ ਹੰਕਾਰ ਵਾਲੀ ਡੀਗ ਨਹੀਂ ਮਾਰਦਾ, ਚੰਗਾ ਬਣੇ ਤਾਂ ਵੀ ਝੁਕ ਜਾਂਦਾ, ਮੰਦਾ ਹੋਵੇ ਤਾਂ ਵੀ ਝੁਕਦਾ, ਲਾਭ ਮਿਲ ਜਾਏ ਤਾਂ ਵੀ ਝੁਕਦਾ, ਘਾਟਾ ਪੈ ਜਾਏ ਤਾਂ ਵੀ ਝੁਕਦਾ, ਸੌਰ ਜਾਏ ਤਾਂ ਵੀ ਝੁਕਦਾ, ਗਵਾਚ ਜਾਏ ਤਾਂ ਵੀ ਝੁਕਦਾ, ਕਿਉਂਕਿ ਉਹਨੂੰ ਸਮਝ ਪੈ ਗਈ ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ, ਉਹਦੇ ਹੁਕਮ ਵਿੱਚ ਆਨੰਦ ਏ, ਉਹਦੇ ਹੁਕਮ ਵਿੱਚ ਖੇੜਾ। ਤੇ ਸਾਧ ਸੰਗਤ ਜਿਹੜਾ ਉਹਦੇ ਹੁਕਮ ਨੂੰ ਸੱਤ ਕਰਕੇ ਮੰਨ ਲੈਂਦਾ, ਉਹਨੂੰ ਕਦੀ ਰੋਣਾ ਨਹੀਂ ਪੈਂਦਾ। ਇਹ ਕਾਰਨ ਭਾਈ ਸਾਹਿਬ ਨੇ ਕਿਹਾ, ਹੋ ਤਿਸ ਵਿਟੋ ਵਾਰਿਆ, ਖਸਮੈ ਦਾ ਭਾਵ ਹੈ ਜਿਸ ਭਾਣਾ, ਜਿਹਨੂੰ ਮੇਰੇ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ, ਉਹਦੇ ਹੁਕਮ ਨੂੰ ਮੰਨ ਲੈਂਦਾ। ਪਿਆਰਿਓ, ਉਹ ਕਦੀ ਵੀ ਮਾਲਕ ਜਾਂ ਗੁਰੂ ਨੂੰ ਤਰਕ ਨਹੀਂ ਕਰਦਾ, ਉਲਾਮੇ ਨਹੀਂ ਦਿੰਦਾ। ਪ੍ਰੋਫੈਸਰ ਪੂਰਨ ਸਿੰਘ ਨੇ ਨਾ ਇੱਕ ਬੜੀ ਪਿਆਰੀ ਛੋਟੀ ਜਿਹੀ ਘਟਨਾ ਦਿੱਤੀ। ਉਹ ਕਹਿੰਦੇ ਨੇ ਸੈਂਟ ਥੈਰੇਸੀ, ਜਿਹਨੇ ਆਪਣੇ ਆਪ ਨੂੰ ਈਸਾ ਦੇ ਸਮਰਪਿਤ ਕਰ ਦਿੱਤਾ ਸੀ, ਸਾਰੀ ਜ਼ਿੰਦਗੀ ਉਹਨੇ ਲੋਕਾਂ ਦੀ ਸੇਵਾ ਕੀਤੀ, ਉਹਨੇ ਇੱਕ ਗੱਲ ਬੜੇ ਪਤੇ ਦੀ ਕਹੀ। ਉਹ ਕਹਿੰਦੀ ਸੀ, ਮੇਰੀ ਸ਼ਾਦੀ ਈਸਾ ਨਾਲ ਹੋਈ ਏ, ਮੈਂ ਉਹਦੀ ਗੁਲਾਮ ਹਾਂ, ਉਹਦੇ ਨਾਲ ਹੋਰ ਵੀ ਸਾਧਨੀਆਂ, ਕਮਾਈ ਕਰਨ ਵਾਲੀਆਂ, ਸੇਵਾ ਕਰਨ ਵਾਲੀਆਂ ਕੁਝ ਔਰਤਾਂ ਨੇ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਕੁਝ ਕੁ ਔਰਤਾਂ ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਮਨੁੱਖਤਾ ਦੀ ਸੇਵਾ ਕਰਦੀਆਂ ਨੇ, ਤੇ ਅੱਜ ਵਾਪਸ ਆਈਆਂ ਤੇ ਆ ਕੇ ਸੇਂਟ ਥੈਰੇਸੀ ਨੂੰ ਇਹ ਸ਼ਬਦ ਕਹਿ ਸਨ ਕਿ ਬੜਾ ਔਖਾ ਲੋਕਾਂ ਵਿੱਚ ਵਿਚਰਨਾ, ਕਿਸੇ ਨੇ ਸਾਨੂੰ ਗਾਲ ਕੱਢੀ, ਕਿਸੇ ਨੇ ਉਲਾਮਾ ਦਿੱਤਾ, ਕਿਸੇ ਨੇ ਮਾੜਾ ਕਿਹਾ, ਬੜਾ ਮੁਸ਼ਕਲ ਹੈ ਵਿਚਰਨਾ। ਤੇ ਉਹਨੇ ਬੜੇ ਕਮਾਲ ਦੀ ਅੱਗੋਂ ਗੱਲ ਕਹੀ, ਕਹਿਣ ਲੱਗੀ, ਭੈਣੋ, ਅਸੀਂ ਕਹਿ ਚੁੱਕੀਆਂ ਵਾ ਸਾਡਾ ਮਾਲਕ ਈਸਾ ਹੈ, ਤੇ ਜਿਹੜਾ ਦੁਨੀਆਂ ਦੇ ਦੁੱਖ ਦੂਰ ਕਰਨ ਗਿਆ, ਤੇ ਜਦੋਂ ਉਹ ਦੁਖੀਆਂ ਦੇ ਹੰਝੂ ਪੂੰਝ ਕੇ ਘਰ ਆਵੇਗਾ, ਤੇ ਜੇ ਅਸੀਂ ਉਹਦੇ ਸਮਰਪਿਤ ਰਹਿਣ ਵਾਲੀਆਂ ਵੀ ਉਲਾਮੇ ਦਿਆਂਗੀਆਂ, ਤੇ ਉਹਨੂੰ ਸੁੱਖ ਕਿਤੋਂ ਮਿਲੇਗਾ। ਜਦੋਂ ਘਰ ਮੁਰੇਗਾ ਉਹਨੂੰ ਉਲਾਮਾ ਨਹੀਂ ਦੇਣਾ। ਤੇ ਉਹ ਫਿਰ ਲਿਖਦਾ, ਮਣਾ, ਜੇ ਇੱਕ ਉਹ ਔਰਤ ਦਾ ਮਨ ਇੱਥੇ ਟਿਕ ਗਿਆ ਕਿ ਦੁੱਖ ਮਿਲ ਜਾ, ਕਦੀ ਉਲਾਮਾ ਨਹੀਂ ਦੇਣਾ, ਤੇ ਜਿਹੜੇ ਬਚਨ ਤੇਰੇ ਗੁਰੂ ਨੇ ਗਾਏ ਨੇ, ਗੁਰੂ ਅਰਜਨ ਸਾਹਿਬ ਨੇ, ਕਿ ਤੱਤੀ ਤਵੀ ਤੇ ਬਹਿ ਕੇ ਵੀ ਇਲਾਮਾ ਨਹੀਂ ਦੇਣਾ, ਬਸ ਇੱਕੋ ਹੀ ਗੱਲ ਕਹਿਣੀ ਹੈ, ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਜਿਨੇ ਤੱਤੀ ਤਵੀ ਤੇ ਬੈਠ ਕੇ ਭਾਈ ਗੁਰਦਾਸ ਕਹਿੰਦੇ ਨੇ ਗੁਰ ਉਪਦੇਸ਼ ਨਾ ਵਿਸਰੈ, ਬਾਬੀਏ ਜੋ ਆਖ ਵਖਾਣੀ, ਜਿਵੇਂ ਬਬੀਆ ਸਾਰੀ ਰਾਤ ਵਿਲਕਦਾ ਕਦੀ ਚੁੱਪ ਨਹੀਂ ਕਰਦਾ, ਤੇਰਾ ਗੁਰੂ ਤੱਤੀ ਤਵੀ ਤੇ ਬਹਿ ਕੇ ਵੀ ਸ਼ੁਕਰਾਨਾ ਕਰਨ ਤੋਂ ਨਹੀਂ ਉਂਗੜਿਆ। ਤੂੰ ਉਹਦੇ ਹੁਕਮ ਵਿਚ ਉਹਦੀ ਰਜ਼ਾ ਵਿਚ ਤੁਰ ਪਓ। ਆਓ ਪਿਆਰਿਓ, ਆਪਾਂ ਵੀ ਉਸ ਹੁਕਮੀ ਦੇ ਹੁਕਮ ਨੂੰ ਮੰਨ ਲਈਏ, ਤੇ ਪਹਿਲਾ ਹੁਕਮ ਇਹ ਹੀ ਹੈ, ਤੂੰ ਗੁਰੂ ਵਾਲਾ ਬਣ। ਜੇ ਹੁਕਮ ਮੰਨਣ ਦੀ ਜਾਚ ਸਿੱਖਣੀ ਹੈ ਪਿਆਰਿਓ, ਜੇ ਆਪਣਾ ਤਨ ਹੀ ਗੁਰੂ ਕੇ ਹੁਕਮ ਵਿਚ ਨਹੀਂ ਦਿੱਤਾ, ਮਨ ਤਾਂ ਹੈ ਹੀ ਬੜਾ ਅਵੈੜਾ, ਉਹ ਕਿਵੇਂ ਹੁਕਮ ਵਿਚ ਆਵੇਗਾ। ਸਤਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨੀਏ। ਇਹਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।